ਗਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ ਇਸਮੈ ਅੰਮ੍ਰਿਤ ਗਿਆਨ ਨਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦਾ ਕਰ ਅਨੁਰਾਗ ਇੱਕ ਓੰਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ ਮਹਾਂਬੁੱਧ ਪ੍ਰਭ ਤੁਛ ਹਮਾਰੀ ਵਰਨ ਸਕੇ ਮਹਿਮਾ ਜੋ ਤਿਹਾਰੀ ਅਮਨ ਸਖਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਹਮਨਾ ਸਖਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਵਾਹਿਗੁਰੂ ਜੀ ਕਹੋ ਕਿਰਪਾਂਤ ਸਭ ਰਾਤ ਕੋ ਕੈਸੇ ਕਰ ਹੋਈ ਲਿਆਵਤ ਜਲ ਕੋ ਕਲਤ ਜਬ ਬੋਲਿਓ ਕਿਮ ਕੋਈ ਹਾਥ ਬੰਦ ਬਿਨਤੀ ਬਣੀ ਤੁਮ ਅੰਤਰ ਜਾਮੀ ਬਿਨਾ ਕਹੇ ਜਾਨੋ ਸਕਲ ਦਾਤਾ ਜਗ ਸਵਾਮੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਨਿਵਾਸ ਦੇ ਮਾਲਕ ਰਤ ਸਤਿਗੁਰਾਂ ਦੀ ਪਾਵਨ ਜੁੜ ਬੈਠੇ ਪਿਆਰੇ ਧੰਨਤਾ ਦੇ ਯੋਗ ਹੋ ਜੋ ਸੱਚੇ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਰਹਿਮਤ ਹੋਈ ਹੈ। ਚਾਰ ਪੈਰ ਦਿਨ ਸੁੱਖ ਤ੍ਰਿਪਤੀ ਹੋਇਆ, ਚਾਰ ਪੈਰ ਰਾਤੀ ਆਈ। ਪਿਛਲੇ ਪੈਰ ਦੇ ਦੀਵਾਨ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿਖੇ ਪ੍ਰਾਰੰਭ ਹੋਏ। ਸੋ ਦਰਹਿ ਰਾਜ ਸਾਹਿਬ ਜੀ ਦੇ ਨਿਤਨੇਮ ਤੋਂ ਉਪਰੰਤ ਗੁਰੂ ਦੇ ਚਰਨਾਂ ਵਿੱਚ ਅਰਦਾਸ ਬਿਨੇ ਬੇਨਤੀ ਹੋਈ ਹੈ ਅਤੇ ਆਪ ਜੀ ਨੇ ਸਤਿਗੁਰਾਂ ਦੇ ਅੰਮ੍ਰਿਤਸਾਈ ਬਾਣੀ ਦੇ ਹੁਕਮਨਾਮੇ ਸਰਵਣ ਕੀਤੇ ਹਨ। ਲੜੀਵਾਰ ਕਥਾ ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਇਤਿਹਾਸ ਦੀ ਕਥਾ ਨਿਤਾ ਪ੍ਰਤੀ ਆਪ ਜੀ ਸ਼ਾਮ ਦੇ ਟਾਈਮ ਤੇ ਸਰਵਣ ਕਰਦੇ ਹੋ, ਗੁਰੂ ਦੀ ਕਿਰਪਾ ਦੁਆਰਾ ਕੱਲ ਦੀ ਕਥਾ ਵਿੱਚ ਇਹ ਪ੍ਰਸੰਗ ਆਇਆ ਸੀ ਕਿ ਧੰਨ ਧੰਨ ਗੁਰੂ ਅੰਗਦ ਦੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਸੇਵਾ ਦੇ ਵਿੱਚ ਅਮਰਦਾਸ ਜੀ ਹਾਜ਼ਰ ਨੇ ਔਰ ਜਲ ਲਿਆਉਣ ਦੀ ਸੇਵਾ ਕਰਦੇ ਨੇ, ਗੁਰੂ ਦਾ ਇਸ਼ਨਾਨ ਕਰਾਉਂਦੇ ਨੇ, ਬਸਤਰ ਧੋਂਦੇ ਨੇ, ਲੰਗਰ ਵਿੱਚ ਜਿੰਨੇ ਜਲ ਦੀ ਇੱਛਾ ਹੋਵੇ ਉਹ ਦੇ ਦਿੰਦੇ ਨੇ। ਇੱਕ ਦਿਨ ਬਹੁਤ ਕਾਲੀ ਘਟਾ ਆਈ, ਰਾਤ ਦਾ ਅੰਧੇਰਾ ਟਾਈਮ ਹੋ ਗਿਆ ਜਲ ਲੈਣ ਜਾਣ ਦਾ। ਪਹਿਰ ਰਾਤ ਉੱਠ ਕੇ ਤੁਰ ਪਏ ਔਰ ਬਾਰਿਸ਼ ਨਿੱਕੀ ਨਿੱਕੀ ਪੈ ਰਹੀ ਸੀ। ਬੂੰਦਾਬਾਂਦੀ ਹੋਣ ਦੇ ਕਾਰਨ ਧਰਤੀ ਤੇ ਕਰਦਮ ਬਣ ਗਿਆ, ਗਾਰਾ ਬਣ ਗਿਆ। ਹੌਲੀ ਹੌਲੀ ਦਰਿਆ ਦੇ ਕੰਢੇ ਤੇ ਪਹੁੰਚੇ, ਜਲ ਦਾ ਕਲਸ਼ ਭਰਿਆ, ਗਾਗਰ ਭਰੀ ਆਪਣੇ ਮੋਢੇ ਤੇ ਰੱਖ ਲਈ ਔਰ ਜਦੋਂ ਪਿੰਡ ਦੇ ਨਜ਼ਦੀਕ ਆਏ, ਗੁਰੂ ਦੇ ਅਸਥਾਨ ਦੇ ਨਜ਼ਦੀਕ ਆਏ ਤਾਂ ਲਾਗੇ ਜਲਾਏ ਦਾ ਘਰ ਸੀ, ਬਹੁਤ ਚਿੱਕੜ ਹੋਇਆ ਸੀ, ਸਰੀਰ ਦਾ ਇੱਕ ਉਹਨੇ ਕਿੱਲਾ ਗੱਡਿਆ ਹੋਇਆ ਸੀ ਜਿਹਦੇ ਨਾਲ ਬੰਨ੍ਹ ਕੇ ਉਹ ਤਾਣੇ ਪੇਟੇ ਤੋਂ ਬਸਤਰ ਬਣਾਉਂਦਾ ਸੀ ਔਰ ਖੱਡੀ ਸੀ, ਟੋਆ ਸੀ ਲਾਗੇ। ਹੌਲੀ ਹੌਲੀ ਟੋਹਦੇ ਟੋਹਦੇ ਅੱਗੇ ਹੋਏ, ਮਨ ਵਿੱਚ ਇਹ ਸੀ ਕਿਤੇ ਜਲ ਨਾ ਡੁੱਲ ਜਾਵੇ, ਗੁਰੂ ਦੇ ਇਸ਼ਨਾਨ ਦੀ ਸੇਵਾ ਵਿੱਚ ਵਿਘਨ ਨਾ ਪੈ ਜਾਵੇ, ਤਾਂ ਇਸ ਕਰਕੇ ਹੌਲੀ ਹੌਲੀ ਤੁਰ ਰਹੇ ਸੀ। ਅਚਾਨਕ ਹੀ ਕਿੱਲੇ ਨਾਲ ਠੇਡਾ ਲੱਗ ਗਿਆ, ਡਿੱਗ ਪਏ ਖੱਡੀ ਦੇ ਵਿੱਚ, ਪਰ ਜਲ ਦੀ ਗਾਗਰ ਨੂੰ ਹੌਲੀ ਹੌਲੀ ਸਾਂਭਿਆ, ਡੁੱਲਣ ਨਾ ਦਿੱਤਾ। ਜਦੋਂ ਖੜਕਾ ਹੋਇਆ, ਜਲਾਇਆ, ਦਵਾ ਦਾ ਬਾਹਰ ਆਇਆ, ਦਰਵਾਜ਼ਾ ਖੋਲ੍ਹਿਆ, ਪੁੱਛਿਆ ਕਿਹੜਾ ਹੈ, ਕੋਈ ਚੋਰ ਹੈ ਜਾਂ ਕੌਣ ਹੈ। ਜਲਾਈ ਦੇ ਕੰਨਾਂ ਵਿੱਚ ਆਵਾਜ਼ ਪਈ, ਉਸਨੇ ਆਖਿਆ ਚੋਰ ਕਿਹੜਾ ਹੋਣਾ, ਇਹ ਤਾਂ ਅਮਰੂ ਨਸਾਵਾਂ ਹੈ ਜਿਹਨੂੰ ਕਿਤੇ ਥਾਂ ਨਹੀਂ ਮਿਲਦਾ, ਕੁੜਮਾਂ ਦੇ ਆ ਕੇ ਟੁੱਕ ਖਾਣ ਵਾਸਤੇ ਆਪਣੇ ਦਿਨ ਕੱਟ ਰਿਹਾ ਹੈ। ਜਦੋਂ ਜਦੋਂ ਐਸੇ ਬਚਨ ਕਹੇ ਤਾਂ ਉਸ ਵੇਲੇ ਅਮਰਦਾਸ ਜੀ ਨੇ ਆਖਿਆ, ਮੈਂ ਗੁਰੂ ਦਾ ਸੇਵਕ ਹਾਂ, ਉਹਨਾਂ ਦੇ ਇਸ਼ਨਾਨ ਵਾਸਤੇ ਜਲ ਲੈਣ ਆਇਆ ਹਾਂ, ਪਰ ਝੱਟ ਕੇ ਮੈਂ ਨਥਾਵਾਂ ਨਹੀਂ, ਤੂੰ ਮੈਨੂੰ ਨਥਾਵਾਂ ਕਹਿ ਰਹੀ ਹੈ, ਤੂੰ ਕਮਲੀ ਹੈ। ਇਹ ਮੁੱਖ ਤੋਂ ਜਦੋਂ ਬਚਨ ਕਹਿ ਕਲਸ ਚੁੱਕ ਕੇ ਆਪਣੇ ਸੀਸ ਤੇ ਧਰ ਲਿਆ, ਅਮਰਦਾਸ ਜੀ ਤੁਰ ਪਏ। ਗੁਰੂ ਅੰਗਦ ਸਾਹਿਬ ਦੀ ਚੌਂਕੀ ਉੱਪਰ ਅਸਥਿਤ ਸਨ, ਇਸ਼ਨਾਨ ਕਰਨ ਵਾਸਤੇ ਤਿਆਰੀ ਸੀ। ਜਦੋਂ ਆ ਕੇ ਪਹੁੰਚ ਗਏ, ਸਤਿਗੁਰਾਂ ਵੀ ਪਰਖ ਕਰਨ ਵਾਸਤੇ ਕੁੱਝ ਨਹੀਂ ਪੁੱਛਿਆ, ਪਰ ਸਤਿਗੁਰਾਂ ਸਭ ਕੁਛ ਸੁਣ ਲਿਆ, ਕਿਉਂਕਿ ਜੁਲਾਏ ਦਾ ਘਰ ਲਾਗੇ ਸੀ। ਗੁਰੂ ਅੰਗਦ ਸਾਹਿਬ ਜੀ ਨੇ ਸਾਰੀ ਵਾਰਤਾਲਾਪ ਸੁਣ ਲਈ। ਅਮਰਦਾਸ ਜੀ ਦੇ ਆਉਣ ਤੋਂ ਬਾਅਦ ਜੁਲਾਈ ਕਮਲੀ ਹੋ ਗਈ, ਆਪਣੇ ਫੁੱਲ ਟੁੱਕਦੀ ਹੈ, ਪਸਤਰ ਪਾੜਦੀ ਹੈ, ਅਸਤ ਵਿਅਸਤ ਬੋਲਦੀ ਹੈ। ਸੋ ਇਸ ਤਰ੍ਹਾਂ ਉਹ ਕਰਨ ਲੱਗ ਪਈ। ਇੰਨਾ ਪ੍ਰਸੰਗ ਆਇਆ ਹੈ। ਹੁਣ ਸੱਚੇ ਪਾਤਸ਼ਾਹ ਜੀ ਉਦੋਂ ਤਾਂ ਕੁਝ ਨਹੀਂ ਪੁੱਛਿਆ, ਅਗਲੇ ਦਿਨ ਪੁੱਛਣਗੇ ਕਿ ਰਾਤੀਂ ਪ੍ਰਸੰਗ ਹੋਇਆ, ਗੱਲ ਹੋਈ। ਅਮਰਦਾਸ ਜੀ ਆਪਣੇ ਮੁੱਖ ਤੋਂ ਸੁਣਾਉਣ ਤੋਂ ਕੋਈ ਸੰਕੋਚ ਕਰਨਗੇ, ਜੁਲਾਈ ਨੂੰ ਸੱਦਣਗੇ, ਉਹ ਦੱਸੇਗਾ। ਕਵੀ ਜੀ ਆਪਣੀ ਕਲਮ ਦੇ ਨਾਲ ਸ਼ੰਦਾਬੰਦੀ ਵਿੱਚ ਇਤਿਹਾਸ ਲਿਖ ਰਹੇ ਨੇ। ਆਓ ਚਿੱਤ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਹਾਜ਼ਰੀ ਲਵਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਹੋ ਬਿਰਤਾਂਤ ਸਭ ਰਾਤ ਕੋ।
ਗੁਰੂ ਅੰਗਦ ਸਾਹਿਬ ਜੀ ਪੁੱਛਣ ਲੱਗੇ ਕਿ ਅਮਰਦਾਸ ਜੀ, ਰਾਤੀ ਜਦੋਂ ਤੁਸੀਂ ਜਲ ਲੈਣ ਗਏ ਸੀ, ਵਾਪਸ ਮੁੜੇ, ਉਹ ਰਸਤੇ ਦਾ ਸਾਰਾ ਪ੍ਰਸੰਗ, ਸਾਰੀ ਵਾਰਤਾ ਦੱਸੋ ਸਾਨੂੰ।
ਕੈਸੇ ਕਰ ਹੋਈ,
ਕਿਸ ਤਰ੍ਹਾਂ ਹੋਈ ਹੈ, ਕੱਲ ਕੀ ਭਾਣਾ ਵਰਤਿਆ, ਕੀ ਹੋਇਆ?
ਲਿਆਵਤ ਜਲ ਕੋ ਕਲਸ ਜਬ,
ਜਦੋਂ ਤੁਸੀਂ ਜਲ ਦਾ ਭਰ ਕੇ ਕਲਸ ਗਾਗਰ ਘੜਾ ਲਈ ਆ ਰਹੇ ਸੀ,
ਬੋਲਿਓ ਕਿਮ ਹੋਈ,
ਤੁਹਾਨੂੰ ਕਿਤਰਾ ਕੋਈ ਰਸਤੇ ਵਿੱਚ ਬੋਲਿਆ, ਕਿਹੜਾ ਤੁਹਾਨੂੰ ਮਿਲਿਆ, ਕੀ ਗੱਲ ਬਾਤ ਹੋਈ?
ਹਾਥ ਬੰਦ ਬਿਨਤੀ ਪਣੀ।
ਅਮਰਦਾਸ ਜੀ ਨੇ ਸੁਣ ਕਰਕੇ ਗੁਰੂ ਅੰਗਦ ਦੇ ਪਾਤਸ਼ਾਹ ਜੀ ਦੇ ਅੱਗੇ ਹੱਥ ਜੋੜ ਕੇ ਬੇਨਤੀ ਕੀਤੀ,
ਤੁਮ ਅੰਤਰ ਜਾਮੀ।
ਸੱਚੇ ਪਾਤਸ਼ਾਹ ਜੀ, ਤੁਸੀਂ ਘਟਾ ਘਟਾ ਦੀ ਜਾਣਨ ਵਾਲੇ ਹੋ, ਸਾਰੇ ਟਾਈਮਾਂ ਦਾ ਤੁਹਾਨੂੰ ਪਤਾ ਹੈ ਕਿ ਕੀ ਵਰਤਿਆ ਤੇ ਕੀ ਵਰਤਣਾ ਹੈ।
ਬਿਨਾਂ ਕਹੇ ਜਾਣੋ ਸਕਲ।
ਸੱਚੇ ਪਾਤਸ਼ਾਹ, ਮੇਰੇ ਕਹਿਣ ਦੀ ਕੀ ਲੋੜ ਹੈ, ਤੁਸੀਂ ਤਾਂ ਬਿਨਾਂ ਕਿਹਾ ਤੋਂ ਸਾਰਿਆਂ ਦੇ ਮਨਾਂ ਦੀ ਹਾਲਤ ਨੂੰ ਜਾਣਦੇ ਹੋ।
ਦਾਤਾ ਜਗ ਸਵਾਮੀ,
ਤੁਸੀਂ ਸਾਰੇ ਜਗਤ ਦੇ ਸਵਾਮੀ ਹੋ, ਦਾਤਾਂ ਦੇਣ ਵਾਲੇ ਹੋ, ਮਾਲਕ ਹੋ ਸਾਰੀ ਦੁਨੀਆਂ ਦੇ।
ਕੁਛ ਦਰਾਓ ਨਹੀਂ ਆਪ ਤੇ।
ਸੱਚੇ ਪਾਤਸ਼ਾਹ, ਕੁਛ ਦਰਾਓ ਨਹੀਂ ਆਪ ਤੇ, ਮੈਂ ਆਪ ਜੀ ਤੋਂ ਕੁਛ ਛੁਪਾਵਾਂਗਾ ਨਹੀਂ, ਲੁਕਾਵਾਂਗਾ ਨਹੀਂ।
ਜੇ ਸਭ ਕੁਛ ਜਾਣੇ,
ਹਾਂ ਜੇ ਸਭ ਕੁਛ ਜਾਣੇ, ਆਪ ਸਭ ਕੁਛ ਜਾਣਦੇ ਹੋ, ਤਾਂ ਵੀ
ਮੈਂ ਡਰਪੋਂ ਕੋ ਅਪਰਬਿਤ।
ਮਹਾਰਾਜ, ਮੈਂ ਹੋਰ ਕਾਰਨ ਕਰਕੇ ਡਰਦਾ ਹਾਂ, ਉਹ ਕਾਰਨ ਕੀ ਹੈ ਕਿ ਮੈਂ ਝੱਲੀ ਕਹਿ ਦਿੱਤਾ ਤੇ ਝੱਲੀ ਹੋ ਗਈ ਹੈ, ਇਸ ਕਰਕੇ ਗੁਰੂ ਅਮਰਦਾਸ ਜੀ ਸੰਕੋਚ ਕਰਦੇ ਨੇ ਦੱਸਣ ਤੋਂ।
ਨਹੀਂ ਜਾਏ ਬਖਾਨੇ।
ਮਹਾਰਾਜ, ਮੇਰੇ ਤੋਂ ਕਿਹਾ ਨਹੀਂ ਜਾਂਦਾ ਵੀ ਰਾਤੀ ਕੀ ਹੋਇਆ ਸੀ, ਕੀ ਬਚਨ ਹੋਏ ਸੀ।
ਹੁਣ ਕਹਿ ਸ੍ਰੀ ਅੰਗਦ ਤਬੈ।
ਗੁਰੂ ਅੰਗਦ ਦੇ ਪਾਤਸ਼ਾਹ ਜੀ ਨੇ ਅਮਰਦਾਸ ਜੀ ਤੋਂ ਸੁਣ ਕਰਕੇ
ਬੁਲਵਾਏ ਜੁਲਾਹਾ।
ਸਤਿਗੁਰਾਂ ਨੇ ਇੱਕ ਸਿੱਖ ਨੂੰ ਭੇਜ ਦਿੱਤਾ ਕਿ ਜਾ ਜੁਲਾਏ ਨੂੰ ਸੱਦ ਕੇ ਲਿਆ, ਜਿਹੜੀ ਵਾਰਤਾਲਾਪ ਹੋਈ ਉਹ ਜੁਲਾਏ ਤੋਂ ਪੁੱਛਦੇ ਹਾਂ।
ਜੁਗਤ ਜੁਲਾਹੀ ਆਏ ਸੋ।
ਜਦੋਂ ਸਤਿਗੁਰਾਂ ਦਾ ਸੁਨੇਹਾ ਮਿਲਿਆ ਤਾਂ ਜੁਲਾਇਆ ਆਪਣੀ ਘਰਵਾਲੀ ਜੁਲਾਈ ਨੂੰ ਨਾਲ ਲੈ ਕੇ ਤੁਰ ਪਿਆ।
ਇਤ ਭਾ ਗੁਰ ਪਾਹਾ,
ਆ ਕੇ ਨਮਸਕਾਰ ਕੀਤੀ ਗੁਰੂ ਅੰਗਦ ਦੇ ਪਾਤਸ਼ਾਹ ਨੂੰ ਅਤੇ ਹੱਥ ਜੋੜ ਕੇ ਖਲੋ ਗਏ।
ਦਰਸ਼ਨ ਕੀਨੇ ਸੁੱਤ ਪਈ,
ਜਿਹੜੀ ਕਮਲੀ ਹੋ ਗਈ ਸੀ, ਹੋਸ਼ ਗਵਾ ਬੈਠੀ ਸੀ, ਸਤਿਗੁਰਾਂ ਦੇ ਦਰਸ਼ਨ ਕਰਦਿਆਂ ਨੂੰ ਹੋਸ਼ ਆ ਗਈ, ਠੀਕ ਹੋ ਗਈ।
ਸਮ ਪ੍ਰਥਮ ਜੁਲਾਹੀ,
ਜਿਸ ਤਰ੍ਹਾਂ ਪਹਿਲਾਂ ਸੀ ਨਾ ਠੀਕ, ਉਸੇ ਤਰ੍ਹਾਂ ਹੀ ਗੁਰੂ ਦੀ ਕਿਰਪਾ ਨਾਲ ਦਰਸ਼ਨ ਕਰਦਿਆਂ ਉਸੇ ਤਰ੍ਹਾਂ ਬਣ ਗਈ।
ਸ੍ਰੀ ਅੰਗਦ ਬੂਝਿਓ ਤਬੈ।
ਗੁਰੂ ਅੰਗਦ ਦੇ ਪਾਤਸ਼ਾਹ ਜੀ ਫਿਰ ਜੁਲਾਏ ਨੂੰ ਪੁੱਛਣ ਲੱਗੇ, ਕਹਿੰਦੇ ਨੇ
ਸੱਚ ਕਹੋ ਹਮ ਪਾਹੀ,
ਵੀ ਸਾਡੇ ਕੋਲ ਸੱਚੀ ਸੱਚੀ ਗੱਲ ਕਹਿ ਦੇ, ਅਸੀਂ ਤੈਨੂੰ ਜੋ ਪੁੱਛੀਏ ਉਹਦੇ ਵਿੱਚ ਝੂਠ ਨਾ ਬੋਲੀ।
ਨਿਸ ਪ੍ਰਤਾਂਤ ਕਿਸ ਵਿਦ ਪਯੋ।
ਰਾਤੀ ਜਦੋਂ ਅਮਰਦਾਸ ਜੀ ਜਲ ਲੈ ਕੇ ਆਏ, ਉਦੋਂ ਤੁਹਾਡੇ ਘਰ ਲਾਗੇ ਕੀ ਪ੍ਰਸੰਗ ਹੋਇਆ, ਕੀ ਗੱਲਬਾਤ ਹੋਈ?
ਸਭ ਦੇਹੋ ਸੁਣਾਈ।
ਸਾਰੀ ਗੱਲ ਖੋਲ ਕੇ ਤੇ ਚੰਗੀ ਤਰ੍ਹਾਂ ਸਾਫ ਸਾਫ ਸੁਣਾ ਦੇ, ਦੱਸ ਦੇ ਸਾਨੂੰ।
ਦੀਨ ਦੁਨੀ ਦੁੱਖ ਪਾਏ ਹੈ,
ਦੇਖ ਲਾ ਜੇ ਸੱਚ ਨਾ ਦੱਸੇਗਾ ਤੇ ਲੋਕ ਪ੍ਰਲੋਕ ਵਿੱਚ ਦੁੱਖ ਪਾਵੇਗਾ। ਗੁਰੂ ਦੀ ਹਜ਼ੂਰੀ ਵਿੱਚ ਝੂਠ ਨਾ ਬੋਲੀ, ਕਿਉਂਕਿ ਬੰਦਾ ਇਸਤਰੀ ਤੋਂ ਪਾਪ ਲੁਕਾਉਂਦਾ ਹੈ, ਬੱਚਿਆਂ ਤੋਂ ਲੁਕਾਉਂਦਾ ਹੈ, ਸਮਾਜ ਤੋਂ ਲੁਕਾਉਂਦਾ ਹੈ, ਪਰ ਗੁਰੂ ਤੋਂ ਅਸੀਂ ਨਹੀਂ ਲੁਕਾ ਸਕਦੇ। ਗੁਰੂ ਘਟਾਂ ਘਟਾਂ ਦੀ ਜਾਣਨ ਵਾਲਾ ਹੈ, ਹਰ ਟਾਈਮ ਦੀ ਖਬਰ ਰੱਖਦਾ ਹੈ, ਗੁਰੂ ਨੂੰ ਪਤਾ ਹੈ। ਗੁਰੂ ਕਹਿੰਦੇ ਨੇ ਅੰਦਰ ਕਮਾਉਣਾ ਸਰ ਪਰ ਉਗੜਾ ਹੈ, ਭਾਵੇਂ ਕੁਬੈ ਧਰਤੀ ਵਿੱਚ ਕਮਾਈ। ਕੋਈ ਧਰਤੀ ਵਿੱਚ ਟੋਆ ਪੁੱਟ ਕੇ ਵੀ ਪਾਪ ਕਰ ਲਵੇ, ਉਹ ਵੀ ਪ੍ਰਗਟ ਹੋ ਜਾਂਦਾ। ਗੁਰੂ ਕਹਿਣ ਲੱਗੇ ਲੁਕਾਈ ਕੁਝ ਨਾ, ਕਿਉਂਕਿ ਗੁਰੂ ਨੂੰ ਸਭ ਪਤਾ ਹੈ, ਤੇਰੇ ਮੁੱਖ ਤੋਂ ਅਸੀਂ ਸੁਣਨਾ ਹੈ। ਜੇ ਤੂੰ ਲੁਕਾਇਆ ਤੇ ਲੋਕ ਪ੍ਰਲੋਕ ਵਿੱਚ ਦੁੱਖ ਪਾਵੇਂਗਾ।
ਜੇ ਰਾਖ ਦੁਰਾਈ,
ਜੇ ਤੂੰ ਦੁਰਾਈ ਦੁਰਾ ਕੇ ਛਪਾ ਕੇ ਰੱਖੇਗਾ, ਫਿਰ ਤੈਨੂੰ ਸੁੱਖ ਨਹੀਂ ਮਿਲਣਾ।
ਸੁਣਤ ਜੁਲਾਹੇ ਭੈ ਤਰਿਓ,
ਸੁਣ ਕਰਕੇ ਸਤਿਗੁਰਾਂ ਦੇ ਬਚਨ ਜੁਲਾਇਆ, ਡਰ ਗਿਆ। ਇਹ ਸਮਰੱਥ ਨੇ, ਅਕਾਲ ਪੁਰਖ ਦਾ ਸਰੂਪ ਹਨ।
ਕਿਨਕੇ ਬਚ ਸਾਚੇ,
ਇਹਨਾਂ ਦੇ ਬਚਨ ਸੱਚੇ ਨੇ, ਜੇ ਮੈਂ ਝੂਠ ਬੋਲਿਆ ਤੇ ਮੇਰਾ ਲੋਕ ਪ੍ਰਲੋਕ ਵਿਗੜ ਜਾਵੇਗਾ।
ਕਹੋ ਨਾ ਮੈਂ ਦੁੱਖ ਪਾਏ ਹੋ,
ਹਾਂ ਕਹਿਣ ਲੱਗਾ, ਕਹੋ ਨਾ ਮੈਂ ਦੁੱਖ ਪਾਇਓ, ਜੇ ਮੈਂ ਸੱਚ ਨਾ ਕਵਾਂਗਾ ਫਿਰ ਤਾਂ ਮੈਂ ਦੁੱਖ ਪਾਵਾਂਗਾ।
ਇਮ ਲੱਖ ਸੱਚ ਰਾਚੇ,
ਇਹ ਗੱਲ ਜਾਣ ਕਰਕੇ ਸੱਚ ਵਿੱਚ ਰਚ ਗਿਆ, ਸੱਚ ਵਿੱਚ ਤਦਾਕਾਰ ਹੋ ਗਿਆ, ਭਾਵ ਸੱਚ ਬੋਲਣ ਲੱਗ ਪਿਆ।
ਪੂਜਿਓ ਮੈਂ ਕਿਆ ਖੜਕ ਪਾ,
ਕਹਿਣ ਲੱਗਾ ਸੱਚੇ ਪਾਤਸ਼ਾਹ, ਜਦੋਂ ਤੁਹਾਡਾ ਸੇਵਕ ਅਮਰਦਾਸ ਜਲ ਲੈ ਕੇ ਆਏ ਨੇ ਨਾ, ਮੇਰੇ ਘਰ ਦੇ ਲਾਗੇ ਆਏ, ਕਿੱਲੇ ਨਾਲ ਠੇਡਾ ਲੱਗ ਗਿਆ ਤੇ ਡਿੱਗ ਪਏ, ਤੇ ਮੈਂ ਅੰਦਰੋਂ ਆਵਾਜ਼ ਦਿੱਤੀ, ਨਾਲੇ ਬੂਹਾ ਖੋਲਿਆ ਵੀ ਕੌਣ ਹੈ
ਬਾਹਰ ਇਸ ਕਾਲਾ,
ਇਸ ਟਾਈਮ ਅੱਧੀ ਰਾਤ, ਕੌਣ ਹੈ ਬਾਹਰ, ਕੋਈ ਚੋਰ ਤਾਂ ਨਹੀਂ।
ਮਮਤਾਰਾ ਜਾਗਤ ਹੁਤੇ,
ਕਹਿੰਦਾ ਮੈਂ ਇੰਨੀਆਂ ਗੱਲਾਂ ਕਰ ਰਿਹਾ ਸਾਂ, ਮੇਰੀ ਇਸਤਰੀ ਨਾ ਅੰਦਰ ਜਾਗ ਪਈ, ਉਹਦੀ ਵੀ ਅੱਖ ਖੁੱਲ ਗਈ।
ਤਿੰਨ ਕੀਨ ਸੰਭਾਲਾ,
ਉਹਨੇ ਆਪਣੇ ਆਪ ਨੂੰ ਸੰਭਾਲਿਆ, ਭਾਵ ਹੋਸ਼ ਵਿੱਚ ਆਈ, ਸੁਚੇਤ ਹੋਈ।
ਬੋਲੀ ਸੁਣ ਮਨ ਪਰਖ ਕਹਿ,
ਕਹਿੰਦੇ ਨੇ ਬੋਲੀ ਸੁਣ ਮਨ ਪਰਖ ਕਹਿ, ਮਨ ਵਿੱਚ ਇਹ ਗੱਲ ਪਰਖ ਕੇ, ਜਾਣ ਕੇ, ਸੁਣ ਕੇ ਬੋਲੀ।
ਇਹ ਅਮਰ ਨਥਾਵਾਂ,
ਇਸ ਵੇਲੇ ਅੱਧੀ ਰਾਤ, ਕੌਣ ਹੋਣਾ ਇਹ ਅਮਰੂ ਨਥਾਵਾਂ ਹੈ, ਜਿਹਨੂੰ ਥਾਂ ਨੀ ਮਿਲਦਾ ਉਹ ਤੁਰਿਆ ਫਿਰਦਾ ਹੈ ਅੱਧੀ ਰਾਤ।
ਦਾਸ ਮਾਰੇ ਪਾਵਰੇ,
ਜਦੋਂ ਮੇਰੀ ਇਸਤਰੀ ਨੇ ਇੰਨੀ ਗੱਲ ਕਹੀ ਅਮਰੂ ਨਥਾਵਾਂ, ਤੇ ਤੁਹਾਡੇ ਦਾਸ ਨੇ ਮੇਰੀ ਇਸਤਰੀ ਨੂੰ ਬਾਵਰੀ ਝੱਲੀ ਕਹਿ ਦਿੱਤਾ, ਤੂੰ ਸ਼ਦੈਣ ਹੈ।
ਤਬ ਬਾਕ ਅਲਾਵਾ,
ਜਦੋਂ ਮੁੱਖ ਤੋਂ ਬਚਨ ਉਹਨਾਂ ਨੇ ਬੋਲਿਆ, ਕਹਿ ਦਿੱਤਾ, ਉਸੇ ਵੇਲੇ ਮੇਰੀ ਇਸਤਰੀ ਬਾਵਰੀ ਹੋ ਗਈ, ਝੱਲੀ ਹੋ ਗਈ।
ਦਰਸ਼ਨ ਦੇਖੇ ਸੁੱਧ ਪਈ,
ਸੱਚੇ ਪਾਤਸ਼ਾਹ ਹੁਣ ਤੁਹਾਡੇ ਕੋਲ ਆਏ ਆ, ਤੁਹਾਡੇ ਦਰਸ਼ਨ ਕੀਤੇ ਨੇ, ਇਹ ਸੁੱਧ ਹੋ ਗਈ ਹੈ, ਸਹੀ ਹੋ ਗਈ ਹੈ, ਇਹਦਾ ਬਾਬਰ ਪੁਣੇ ਦਾ ਦੁੱਖ ਚਲੇ ਗਿਆ ਹੈ।
ਅਬ ਰਾਵਰ ਪਾਸੀ,
ਮਹਾਰਾਜਾ ਤੁਹਾਡੇ ਸਾਹਮਣੇ ਬੈਠੀ ਹੋਈ, ਭਾਵੇਂ ਇਹਨੂੰ ਪੁੱਛ ਲਓ, ਮੈਂ ਸੱਚ ਕਹਿ ਰਿਹਾ, ਕੁਝ ਝੂਠ ਨਹੀਂ ਬੋਲਿਆ।
ਬਚਨ ਪੁਰੇ ਸਭ ਕਹੇ ਜਿਮ,
ਤੁਹਾਡਾ ਸੇਵਕ ਜਿਹੜਾ ਅਮਰਦਾਸ ਹੈ ਨਾ, ਜਿਸ ਤਰ੍ਹਾਂ ਬਚਨ ਕਹਿ ਦਿੰਦਾ ਉਸੇ ਤਰ੍ਹਾਂ ਫੁਰ ਜਾਂਦੇ ਨੇ, ਉਸੇ ਵੇਲੇ ਉਹ ਬਚਨ ਪੂਰੇ ਹੋ ਜਾਂਦੇ ਨੇ।
ਹੁਣ ਹਮ ਮਤ ਤਰਾਸੀ,
ਸਾਡੀ ਮਤ ਬੁੱਧੀ ਨਾ ਤਰਾਸੀ ਡਰ ਗਈ, ਜਦੋਂ ਤੁਹਾਡੇ ਸੇਵਕ ਨੇ ਆਖਿਆ ਬਾਬਰੀ ਹੈ, ਮੇਰੀ ਇਸਤਰੀ ਬਾਬਰੀ ਹੋ ਗਈ, ਮੈਂ ਬੜਾ ਡਰਿਆ।
ਪੁਨ ਗੁਰ ਬੂਝਿਓ ਸ੍ਰੀ ਅਮਰ,
ਸੱਚੇ ਪਾਤਸ਼ਾਹ ਜੀ ਅਮਰਦਾਸ ਜੀ ਨੂੰ ਪੁੱਛਣ ਲੱਗ ਪਏ ਵੀ ਅਮਰਦਾਸ ਜੀ ਤੁਸੀਂ ਦੱਸੋ,
ਐਸੇ ਪਿੱਤ ਹੋਈ,
ਜਿਸ ਤਰ੍ਹਾਂ ਜਲਾਇਆ ਕਹਿ ਰਿਹਾ ਇਸੇ ਤਰ੍ਹਾਂ ਗੱਲ ਹੋਈ ਹੈ ਜਾਂ ਹੋਰ ਕੋਈ ਗੱਲ ਹੈ, ਸਾਨੂੰ ਖੋਲ ਕੇ ਦੱਸੋ।
ਕਰਨ ਲੱਗੇ ਬੇਨਤੀ ਤਬ,
ਹੱਥ ਜੋੜ ਕੇ ਅਮਰਦਾਸ ਜੀ ਗੁਰੂ ਅੰਗਦ ਦੇ ਪਾਤਸ਼ਾਹ ਦੇ ਅੱਗੇ ਬੇਨਤੀ ਕਰਨ ਲੱਗ ਪਏ, ਕਹਿਣ ਲੱਗੇ
ਕਰ ਜੋਰਤ ਦੋਈ,
ਦੋਵੇਂ ਹੱਥ ਜੋੜੇ ਔਰ ਬੜੀ ਨਿਮਰਤਾ ਦੇ ਸਹਿਤ ਗੁਰੂ ਦੇ ਅੱਗੇ ਕਹਿਣ ਲੱਗੇ,
ਮੋਹੇ ਨਥਾਵਾਂ ਇਨ ਕਹਿਓ,
ਮਹਾਰਾਜ ਮੈਂ ਇਹ ਗੱਲ ਨਹੀਂ ਸੀ ਕਹਿਣੀ, ਇਹਨੇ ਮੈਨੂੰ ਨਥਾਵਾਂ ਕਹਿ ਦਿੱਤਾ ਕਿ ਅਮਰਦਾਸ ਦਾ ਕੋਈ ਥਾਂ ਨਹੀਂ, ਇਹਨੂੰ ਕੋਈ ਝਲਦਾ ਨਹੀਂ, ਇਹ ਕੁੜਮਾਂ ਦੇ ਆ ਕੇ ਬੈਠਾ ਹੈ।
ਤੋ ਸਾਚ ਬਖਾਨੀ,
ਠੀਕ ਹੈ, ਇਹਨਾਂ ਆਪਣੇ ਵੱਲੋਂ ਸੱਚੀ ਗੱਲ ਕਹੀ, ਕਿਉਂਕਿ ਇਹਨਾਂ ਮੇਰੀ ਬਾਹਰ ਦੀ ਕਿਰਿਆ ਵੇਖੀ ਹੈ, ਦੁਨੀਆਂ ਬਾਹਰ ਨੂੰ ਵੇਖਦੀ ਹੈ, ਅੰਦਰ ਨਹੀਂ ਦੇਖਦੀ, ਅੰਤਰੀ ਮੁੱਖ ਹੋ ਕੇ ਗੱਲ ਨੂੰ ਨਹੀਂ ਸੋਚਦੀ।
ਜਬ ਲਓ ਆਤਮ ਰੂਪ ਕੋ,
ਜਿੰਨਾ ਚਿਰ ਮਨੁੱਖ ਆਪਣੇ ਆਤਮਾ ਸਰੂਪ ਨੂੰ ਜਾਣ ਨਹੀਂ ਲੈਂਦਾ ਵੀ ਮੇਰਾ ਕੀ ਸਰੂਪ ਹੈ, ਮਨੁੱਖ ਨੂੰ ਭੁਲੇਖਾ ਹੈ, ਕਹਿੰਦਾ ਮੈਂ ਫਲਾਣਾ ਫਲਾਣੀ ਜਾਤ ਗੋਤ ਨਾਸਵੰਤ। ਜਿੰਨਾ ਚਿਰ ਆਪਣਾ ਆਪ ਮਨੁੱਖ ਨਹੀਂ ਜਾਣਦਾ ਵੀ ਮੈਂ ਤਾਂ ਆਤਮਾ ਸਰੂਪ ਹਾਂ,
ਮਨ ਲੈ ਨਾ ਜਾਣੀ,
ਜਿੰਨਾ ਚਿਰ ਮਨ ਵਿੱਚ ਇਹ ਗੱਲ ਜਾਣ ਨਾ ਲਵੇ,
ਹਉ ਪਾਏ ਕਰਥ ਰਹੇ ਨਹੀਂ,
ਉਹਨਾਂ ਚਿਰ ਭਾਵੇਂ ਕਿੰਨੀਆਂ ਕੋਠੀਆਂ ਆਉਣ, ਉਹ ਥਾਂ ਪਾ ਕੇ ਕੋਠੀਆਂ ਪਾ ਕੇ ਵੀ ਉਹ ਥਾਂ ਵਾਲਾ ਨਹੀਂ ਹੋ ਸਕਦਾ, ਉਹ ਟਿਕ ਨਹੀਂ ਸਕਦਾ।
ਤਬ ਲਗੋ ਨਿਥਾਵਾ,
ਮਹਾਰਾਜ ਮੈਂ ਵੀ ਸਰੂਪ ਦਾ ਗਿਆਨ ਨਹੀਂ ਸੀ ਪਾਇਆ, ਮੈਨੂੰ ਪਤਾ ਨਹੀਂ ਸੀ ਮੈਂ ਕੌਣ ਸਾਂ, ਉਦੋਂ ਮੈਂ ਨਿਥਾਵਾਂ ਸਾਂ।
ਭਟਕਤ ਮਿਰਗ ਤ੍ਰਿਸ਼ਨਾ ਵਿਖਾ,
ਮੈਂ ਭਟਕਦਾ ਫਿਰਦਾ ਸਾਂ ਮਿਰਗ ਤ੍ਰਿਸ਼ਨਾ ਦੇ ਜਲ ਦੀ ਤਰ੍ਹਾਂ। ਮਿਰਗ ਤ੍ਰਿਸ਼ਨਾ ਦਾ ਜਲ ਹੁੰਦਾ ਹੈ ਕਿ ਜਦੋਂ ਰਾਤ ਨੂੰ ਚੰਦਰਮਾ ਚਮਕਦਾ ਹੈ, ਰੇਤਲਾ ਇਲਾਕਾ ਹੁੰਦਾ ਹੈ, ਤੇ ਐ ਮਹਿਸੂਸ ਹੁੰਦਾ ਹਰਨ ਨੂੰ ਕਿ ਅੱਗੇ ਪਾਣੀ ਹੈ। ਜਿਉਂ ਦੌੜਦਾ ਹੈ ਦੌੜਦਾ, ਦੌੜਦੀ ਮੁੱਕਦੀ ਨਹੀਂ, ਪਾਣੀ ਮਿਲਦਾ ਨਹੀਂ, ਉਹ ਥੱਕ ਕੇ ਮਰ ਜਾਂਦਾ। ਇਹਨੂੰ ਕਹਿੰਦੇ ਮਿਰਗ ਤ੍ਰਿਸ਼ਨਾ ਦਾ ਜਲ। ਕਹਿਣ ਲੱਗੇ ਮਹਾਰਾਜ, ਮੈਂ ਮਿਰਗ ਤ੍ਰਿਸ਼ਨਾ ਦੇ ਜਲ ਦੀ ਤਰ੍ਹਾਂ ਭਟਕਦਾ ਫਿਰਦਾ ਸਾਂ ਪਹਿਲਾਂ,
ਕਿਤ ਸ਼ਾਂਤ ਨਾ ਪਾਵਾ,
ਉਦੋਂ ਮੈਨੂੰ ਕਿਤੋਂ ਸ਼ਾਂਤੀ ਨਹੀਂ ਮਿਲੀ, ਕਿਤੋਂ ਵੀ ਸੁੱਖ ਨਹੀਂ ਮਿਲਿਆ। ਹੁਣ ਮੈਂ ਤੁਹਾਡੀ ਹਜ਼ੂਰੀ ਵਿੱਚ ਆ ਗਿਆ, ਮੇਰਾ ਮਨ ਸ਼ਾਂਤ ਹੋ ਗਿਆ, ਮੈਨੂੰ ਸਰੂਪ ਦਾ ਥਾਂ ਵੀ ਮਿਲ ਗਿਆ, ਤੁਹਾਡੇ ਚਰਨਾਂ ਵਿੱਚ ਵੀ ਥਾਂ ਮਿਲ ਗਿਆ।
ਜਬ ਤੁਮਰੀ ਸੇਵਾ ਰੁਚਰ,
ਜਦੋਂ ਆਪ ਜੀ ਦੀ ਰੁਚਰ ਸੋਹਣੀ ਸੇਵਾ ਮੈਂ ਆਪ ਜੀ ਦੀ ਹਜ਼ੂਰੀ ਵਿੱਚ ਕਰਨ ਲੱਗ ਪਿਆ,
ਕਿ ਤੁਰਕ ਜੁਲਾਹੀ,
ਤੇ ਇਹ ਕੀ ਹੈ ਤਰਕ ਜੁਲਾਹੀ, ਇਹ ਜੁਲਾਹੀ ਨੇ ਤਰਕ ਕੀਤੀ, ਮੈਨੂੰ ਬੋਲੀ ਮਾਰੀ ਕਿ ਅਮਰੂ ਨਥਾਵਾਂ ਤੁਰਿਆ ਫਿਰਦਾ ਹੈ,
ਸਹੀ ਗਈ ਨਹੀਂ ਮੋਹੇ ਤੇ।
ਮਹਾਰਾਜ ਮੇਰੇ ਤੋਂ ਗੱਲ ਸਹਾਰੀ ਨਹੀਂ ਗਈ। ਵੇਖੋ ਨਾ, ਤੁਹਾਡੇ ਵਰਗਾ ਗੁਰੂ ਮਿਲ ਜਾਵੇ, ਠੀਕ ਹੈ ਮੇਰੀਆਂ ਭਾਵੇਂ ਬੱਸ ਕੇ ਕੋਠੀਆਂ ਨੇ ਮਕਾਨ ਨੇ, ਪਰ ਮੈਂ ਜਾਣਦਾ ਹੈ ਜਿੰਨਾ ਚਿਰ ਗੁਰੂ ਦੇ ਚਰਨਾਂ ਵਿੱਚ ਸਿੱਖ ਨੂੰ ਥਾਂ ਨਹੀਂ ਮਿਲਦੀ, ਸਿੱਖ ਨਥਾਵਾਂ ਹੈ, ਕਿਉਂਕਿ ਗੁਰੂ ਦੇ ਚਰਨਾਂ ਵਿੱਚ ਥਾਂ ਮਿਲੇ ਤਾਂ ਸਰੂਪ ਘਰ ਦੀ ਪ੍ਰਾਪਤੀ ਹੁੰਦੀ ਹੈ। ਪਰ ਇਹਨੇ ਹੁਣ ਮੈਨੂੰ ਕਿਉਂ ਆਖਿਆ, ਜਦੋਂ ਨਥਾਵਾਂ ਸਾਂ ਉਦੋਂ ਮੈਂ ਨਥਾਵਾਂ ਸਾਂ,
ਬੌਰੀ ਤਬ ਪ੍ਰਾਹੀ।
ਹਾਂ, ਇਹਨੇ ਮੈਂ ਇਹਨੂੰ ਫਿਰ ਬੌਰੀ ਕਹਿ ਦਿੱਤਾ, ਝੱਲੀ ਕਹਿ ਦਿੱਤਾ, ਵੀ ਤੂੰ ਸ਼ਦੈਣ ਹੈ, ਤੈਨੂੰ ਸਮਝ ਹੀ ਕੋਈ ਨਹੀਂ ਕਿ ਨਥਾਵਾਂ ਕੌਣ ਹੁੰਦਾ ਹੈ ਤੇ ਥਾਂ ਵਾਲਾ ਕੌਣ ਹੁੰਦਾ ਹੈ।
ਪ੍ਰੇਮ ਲਪਟਿਓ ਪਾਕ ਸੁਣ,
ਗੁਰੂ ਅੰਗਦ ਦੇ ਪਾਤਸ਼ਾਹ ਨੇ ਜਦੋਂ ਵੇਖਿਆ ਵੀ ਇਹਨਾਂ ਦੇ ਬਚਨ ਬੜੇ ਪ੍ਰੇਮ ਵਿੱਚ ਲਪੇਟੇ ਪਏ ਨੇ, ਪ੍ਰੇਮ ਵਿੱਚ ਮਿਲੇ ਬਚਨ ਨੇ,
ਮਨ ਦਰਵਿਓ ਕਿਰਪਾਲਾ,
ਉਸ ਵੇਲੇ ਕਿਰਪਾਲੂ ਸਰੂਪ ਗੁਰੂ ਅੰਗਦ ਸਾਹਿਬ ਜੀ ਦਾ ਮਨ ਦਰਵੀਭੂਤ ਹੋ ਗਿਆ, ਵਹਿ ਤੁਰਿਆ ਪ੍ਰੇਮ ਦੇ ਵਿੱਚ।
ਭਏ ਮਹਾ ਅਨੁਕੂਲ ਤਬ,
ਉਦੋਂ ਅਮਰਦਾਸ ਜੀ ਦੇ ਬੜੇ ਅਨੁਕੂਲ ਹੋ ਗਏ, ਭਾਵ ਕਿਰਪਾਲੂ ਹੋ ਗਏ ਅਮਰਦਾਸ ਜੀ ਦੇ ਉੱਪਰ।
ਲੱਕ ਕਾਲ ਵਿਸਾਲਾ,
ਇੱਕ ਜਾਣਿਆ ਕਿ ਇਹਨਾਂ ਨੇ ਬਹੁਤ ਭਾਰੀ ਗੁਰੂ ਘਰ ਦੇ ਵਿੱਚ ਆ ਕੇ ਸੇਵਾ ਕੀਤੀ ਹੈ।
ਬਖਸ਼ਣ ਕੋ ਬਖਸ਼ਿਸ਼ ਮਹਾ,
ਹੁਣ ਮਹਾਨ ਬਖਸ਼ਿਸ਼ਾਂ ਕਰਨ ਵਾਸਤੇ, ਮਹਾਨ ਵਡਿਆਈ ਦੇਣ ਵਾਸਤੇ,
ਉਮ ਗਿਓ ਉਰ ਭਾਰੀ,
ਹਿਰਦਾ ਉਛਲਿਆ ਗੁਰੂ ਅੰਗਦ ਸਾਹਿਬ ਦਾ, ਇੰਨੇ ਖੁਸ਼ ਹੋ ਗਏ ਇਹਨੂੰ ਹੁਣ ਕੁਰਨਾ ਕੁਝ ਬਖਸ਼ਿਸ਼ ਕਰੀਏ ਅਸੀਂ।
ਕਰਨ ਕਿਰਤਾਰਥ ਦਾਸ ਕੋ,
ਆਪਣੇ ਦਾਸ ਆਪਣੇ ਸੇਵਕ ਨੂੰ ਕਿਰਤਾਰਥ ਸਫਲਾ ਕਰਨ ਵਾਸਤੇ,
ਗੁਰ ਗਿਰਾ ਉਚਾਰੀ,
ਗੁਰੂ ਅੰਗਦ ਦੇ ਪਾਤਸ਼ਾਹ ਜੀ ਨੇ ਆਪਣੇ ਸੁਭਾਏ ਮਾਨ ਮੁਖ ਤੋਂ ਉਸ ਟਾਈਮ ਵਿੱਚ ਬਚਨ ਆਖੇ,
ਤੋਮਰ ਛੰਦ ਤੁਮ ਹੋ ਨਿਥਾਵਨ ਥਾਨ।
ਇਹ ਅਮਰਦਾਸ ਜੀ, ਲੋਕ ਨਹੀਂ ਜਾਣਦੇ ਪਰ ਤੁਸੀਂ ਤਾਂ ਨਿਥਾਵਿਆਂ ਦੇ ਥਾਂ ਹੋ, ਜਿਹਦਾ ਕੋਈ ਥਾਂ ਨਹੀਂ ਉਹਦੇ ਤੁਸੀਂ ਥਾਂ ਹੋ ਰੱਖੇ ਹੋ।
ਕਰ ਹੋ ਨਿਮਾਨ ਮਾਨ,
ਜਿਹੜੇ ਨਿਮਾਣੇ ਨੇ ਜਿਹਨਾਂ ਨੂੰ ਸਤਿਕਾਰ ਨਹੀਂ ਮਿਲਦਾ ਉਹਨਾਂ ਨੂੰ ਮਾਣ ਦੇਣ ਵਾਲੇ ਤੁਸੀਂ ਹੋ।
ਬਿਨ ਓਟ ਕੀ ਤੁਮ ਓਟ,
ਜਿਹੜੇ ਓਟ ਆਸਰੇ ਤੋਂ ਬਿਨਾਂ ਨੇ ਉਹਨਾਂ ਨੂੰ ਓਟ ਹੋ, ਤੁਸੀਂ ਉਹਨਾਂ ਦਾ ਆਸਰਾ ਹੋ।
ਨਿਤਰੇ ਨਾ ਕੀ ਧਰ ਕੋਟ,
ਜਿਹੜੇ ਨਿਤਰੇ ਨੇ ਜਿਹਨਾਂ ਨੂੰ ਕੋਈ ਧਿਰ ਨਹੀਂ ਹੈ, ਉਹਨਾਂ ਵਾਸਤੇ ਕੋਟ ਕਿਲੇ ਵਰਗੀ ਤੁਹਾਡੀ ਉਹਨਾਂ ਨੂੰ ਧਿਰ ਹੈ, ਆਸਰਾ ਹੈ, ਜਿਸ ਤਰ੍ਹਾਂ ਕਿਲਾ ਰੱਖਿਆ ਕਰਦਾ ਹੈ, ਤੁਸੀਂ ਇਸ ਤਰ੍ਹਾਂ ਆਪਣੇ ਪਿਆਰਿਆਂ ਦੀ ਰੱਖਿਆ ਕਰੋਗੇ।
ਬਿਨ ਜੋਰ ਕੇ ਤੁਮ ਜੋਰ,
ਜਿਹੜੇ ਨਜੋਰੇ ਨੇ ਜਿਹਨਾਂ ਕੋਲ ਜੋਰ ਬਲ ਹੈ ਨੀ, ਉਹਨਾਂ ਨੂੰ ਤੁਸੀਂ ਜੋਰ ਬਲ ਦੇਣ ਵਾਲੇ ਹੋ, ਕਿਉਂਕਿ ਪਰਮੇਸ਼ਰ ਦਾ ਸਰੂਪ ਜੋ ਹੈ, ਗੁਰਤਾ ਗੱਦੀ ਮਿਲਣੀ, ਪਰਮੇਸ਼ਰ ਦਾ ਸਰੂਪ ਬਣ ਜਾਣਾ। ਗੁਰੂ ਕਹਿਣ ਲੱਗੇ ਨਜੋਰਿਆਂ ਦੇ ਜੋਰ ਹੋ, ਕਿਉਂਕਿ ਚਾਹੇ ਰੂਹਾਨੀ ਸ਼ਕਤੀ ਹੈ, ਚਾਹੇ ਸਰੀਰਕ ਸ਼ਕਤੀ ਹੈ, ਚਾਹੇ ਫੌਜਾਂ ਦੀ ਸ਼ਕਤੀ ਹੈ, ਚਾਹੇ ਮਾਇਆ ਦੀ ਸ਼ਕਤੀ ਹੈ, ਚਾਹੇ ਅਹੁਦੇ ਦੀ ਸ਼ਕਤੀ ਹੈ, ਇਹ ਸਾਰੀਆਂ ਸ਼ਕਤੀਆਂ ਪਰਮਾਤਮਾ ਪ੍ਰਦਾਨ ਕਰਨ ਵਾ। ਗੁਰੂ ਗੋਬਿੰਦ ਸਿੰਘ ਮਹਾਰਾਜ ਲਿਖਦੇ ਨੇ, ਤੈਥੋਂ ਹੀ ਬਲ ਰਾਮ ਲੈ, ਨਾਲ ਬਾਣਾ ਦਹਿ ਸਰਕਾਇਆ, ਹੇ ਵਾਹਿਗੁਰੂ ਰਾਮ ਚੰਦਰ ਕੋ ਬਲ ਕਿੱਥੇ ਸੀ, ਤੇਰੇ ਤੋਂ ਬਲ ਲੈ ਕੇ ਉਹਨੇ ਰਾਵਣ ਨੂੰ ਮਾਰਿਆ, ਤੈਥੋਂ ਹੀ ਬਲ ਕ੍ਰਿਸ਼ਨ ਲੈ ਕੰਸ ਕੇਸੀ ਪਕੜ ਗਰਾਇਆ, ਕੰਸ ਨੂੰ ਕੇਸਾਂ ਤੋਂ ਪਟਕਾ ਪਟਕਾ ਕੇ ਫੜ ਕੇ ਮਾਰਿਆ, ਤੇ ਕ੍ਰਿਸ਼ਨ ਵਿੱਚ ਬਲ ਥੋੜਾ ਸੀ, ਤੁਸੀਂ ਕਿਰਪਾ ਕਰਕੇ ਉਹਨੂੰ ਦਿੱਤਾ। ਇੱਥੇ ਅੰਗਦ ਦੇਵ ਪਾਤਸ਼ਾਹ ਜੀ ਕਹਿ ਰਹੇ ਨੇ ਜਿਹੜੇ ਨਜੋਰ ਨੇ, ਜਿਹਨਾਂ ਕੋਲ ਜ਼ੋਰ ਨਹੀਂ, ਉਹਨਾਂ ਨੂੰ ਜ਼ੋਰ ਤੁਸੀਂ ਬਲ ਦੇਣ ਵਾਲੇ ਹੋ।
ਤੁਮ ਕੁਨ ਹੈ ਤੁਮ ਹੋਰ,
ਹਾਂ ਤੁਹਾਡੇ ਸਮਾਨ ਹੋਰ ਕੋਈ ਦੂਜਾ ਹੈ ਹੀ ਨਹੀਂ। ਗੁਰੂ ਅੰਗਦ ਸਾਹਿਬ ਜੀ ਕਹਿਣ ਲੱਗੇ ਅਮਰਦਾਸ ਜੀ ਜੋ ਤੁਸੀਂ ਹੋ ਤੁਸੀਂ ਹੋ, ਕਿਉਂਕਿ ਸਵਈਆਂ ਵਿੱਚ ਭੱਟਾ ਨੇ ਵੀ ਆਖਿਆ ਹੈ ਕਿ ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਂ ਇਹ ਬਣਿਆ। ਕਿਸੇ ਦੀ ਕੋਈ ਗੱਲ ਕਰੀਏ ਤਾਂ ਉਹਦੇ ਸਦਰਸ਼ ਉਪਮਾ ਦੇਈਦੀ ਫਲਾਣਾ ਫਲਾਣੇ ਵਰਗਾ ਹੈ, ਪਰ ਅਮਰਦਾਸ ਜੀ ਕਿਹਨੂੰ ਕਹੀਏ ਵੀ ਅਮਰਦਾਸ ਜੀ ਫਲਾਣੇ ਵਰਗੇ ਨੇ। ਆਪ ਹੀ ਉਪਮਾ ਤੇ ਆਪ ਹੀ ਉਪਮੇਹ ਹੋ, ਇੱਕ ਹੁੰਦੀ ਉਪਮਾ ਇੱਕ ਹੁੰਦਾ ਉਪਮੇਹ। ਜਿਹਦੀ ਉਪਮਾ ਦਿੱਤੀ ਜਾਵੇ, ਫਰਜ਼ ਕਰੋ ਆਖੀਏ ਮੈਕ ਫਲਾਣੇ ਮੈਕ ਵਰਗਾ ਹੈ, ਜਾਂ ਕਹਿ ਦਈਏ ਆਹ ਚਾਕੂ ਫਲਾਣੀ ਤਲਵਾਰ ਵਰਗਾ ਤਿੱਖਾ ਹੈ, ਪਰ ਤਲਵਾਰ ਤੇ ਨਾ ਉਹਦੇ ਵਰਗਾ ਕਿਹਾ ਜਾ ਸਕਦਾ। ਪਰ ਮਹਾਰਾਜ ਤੁਹਾਡੀ ਉਪਮਾ ਤੁਹਾਨੂੰ ਹੀ ਬਾਣ ਆਉਂਦੀ ਹੈ, ਤੁਹਾਡੀ ਬਰਾਬਰੀ ਕਿਸੇ ਨੂੰ ਦੇ ਨਹੀਂ ਸਕਦੇ।
ਬਿਨ ਧੀਰ ਕੋ ਬਰ ਧੀਰ,
ਜਿਹਨਾਂ ਨੂੰ ਕੋਈ ਧੀਰਜਤਾ ਨਹੀਂ ਦੇ ਦਿੰਦਾ, ਜਿਹਨਾਂ ਨੂੰ ਕੋਈ ਹੌਸਲਾ ਨਹੀਂ ਦਿੰਦਾ, ਉਹਨਾਂ ਦੇ ਤੁਸੀਂ ਹੌਸਲਾ ਰੂਪ ਹੋ।
ਸਭ ਪੀਰ ਕੋ ਵੱਡ ਪੀਰ,
ਜਿਹੜੇ ਦੁਨੀਆਂ ਅੰਦਰ ਵੱਡੇ ਵੱਡੇ ਪੀਰ ਫਕੀਰ ਸ਼ਕਤੀਆਂ ਵਾਲੇ, ਉਹਨਾਂ ਦੇ ਤੁਸੀਂ ਸ਼੍ਰੋਮਣੀ ਪੀਰ ਹੋ, ਵਾ ਗੁਰੂਆਂ ਦੇ ਗੁਰੂ ਹੋ।
ਤੁਮ ਹੋ ਸੋ ਗਈ ਬਹੋੜ,
ਤੁਸੀਂ ਗਈ ਨੂੰ ਬਹੋੜ ਵਾਪਸ ਕਰਾਉਣ ਵਾਲੇ ਹੋ, ਅਗਲੀ ਪੰਕਤੀ ਵਿੱਚ ਸਪਸ਼ਟ ਹੋ ਜਾਵੇਗਾ।
ਨਰ ਬੰਦ ਕੋ ਤਿਹੇ ਛੋੜ,
ਜਿਹੜੇ ਮਨੁੱਖ ਬੰਧੇ ਪਏ ਨੇ ਬੰਧਨਾਂ ਵਿੱਚ ਜੇਲ੍ਹਾਂ ਵਿੱਚ, ਉਹਨਾਂ ਨੂੰ ਮੋਚਨ ਛਡਾਉਣ ਵਾਲੇ ਹੋ। ਗਈ ਬਹੋੜ ਬੰਦੀ ਛੋੜ ਨਿਰੰਕਾਰ ਦੁਖਦਾਰੀ, ਇਹ ਸੱਚੇ ਪਾਤਸ਼ਾਹ ਤੁਸੀਂ ਉਹਨਾਂ ਨੂੰ ਛਡਾਉਣ ਵਾਲੇ ਹੋ।
ਘੜ ਭੰਨ ਬੇ ਸਮਰੱਥ,
ਇਹ ਅਮਰਦਾਸ ਜੀ ਤੁਸੀਂ ਘੜਨ ਵਾਲੇ ਬਣਾਉਣ ਵਾਲੇ ਤੇ ਭੰਨਣ ਵਾਲੇ, ਭਾਵ ਪੈਦਾ ਕਰਨ ਵਾਲੇ ਤੇ ਮਾਰਨ ਵਾਲੇ ਵੀ ਤੁਸੀਂ ਹੋ।
ਜਗ ਜੀਵ ਕਾ ਤੁਮ ਹੱਥ,
ਫਿਰ ਅਮਰਦਾਸ ਜੀ ਸਾਰੇ ਜਗਤ ਦੀ ਰੋਜ਼ੀ ਤੁਹਾਡੇ ਹੱਥ ਵਿੱਚ ਹੈ, ਤੁਸੀਂ ਸਾਰਿਆਂ ਨੂੰ ਖਾਣਾ ਪਾਣਾ ਦੇਣ ਵਾਲੇ ਹੋ।
ਪਰ ਦੀਨ ਦਵਾਦਸ਼ ਹੋਰ,
ਇਸ ਤਰ੍ਹਾਂ ਕਹਿੰਦੇ ਕਵੀ ਜੀ ਕਿ 12 ਵਰ ਦਿੱਤੇ ਹੋਰ ਵਿੱਚ ਪਾ ਕੇ, ਕਵੀ ਜੀ ਕਿਤੇ ਮੈਂ ਇੰਨੇ ਕੁ ਗਿਣਦਾ ਹੈ, 12 ਵਾਰ ਸੱਚੇ ਪਾਤਸ਼ਾਹ ਨੇ ਦੇਣਾ ਕੀਤੇ।
ਤੋ ਪ੍ਰਸੰਨ ਹੋਏ ਬਟੇਰ,
ਬਹੁਤੇ ਪ੍ਰਸੰਨ ਹੋ ਕੇ, ਐਵੇਂ ਨਹੀਂ ਖੁਸ਼ ਹੋ ਕੇ, ਖੁਸ਼ੀ ਨਾਲ ਬਖਸ਼ਿਸ਼ ਕੀਤੀ ਅਮਰਦਾਸ ਜੀ ਨੂੰ।
ਕਰ ਸੰਗ ਲਾਵਨ ਕੀਨ,
ਫਿਰ ਪਕੜ ਕੇ ਬਾਂਹ ਤੋਂ ਆਪਣੇ ਗਲ ਨਾਲ ਲਾ ਲੈਣਾ ਕੀਤਾ ਅਮਰਦਾਸ, ਆਪਣੇ ਨਾਲ ਭੇਦ ਕਰ ਲਿਆ।
ਪੁਲਕਾਏ ਪ੍ਰੇਮ ਪ੍ਰਵੀਨ,
ਪ੍ਰਵੀਨ ਸਤਿਗੁਰਾਂ ਨੂੰ ਪੁਲਕਾਵਲੀ ਆ ਗਈ ਜਦੋਂ ਗੱਲ ਨਾਲ ਲਾਇਆ। ਜਦੋਂ ਕੋਈ ਪਿਆਰਾ ਮਿਲੇ ਨਾ, ਉਸ ਵੇਲੇ ਕਹਿੰਦੇ ਨੇ ਰੋਮਟੇ ਖੜੇ ਹੋ ਜਾਂਦੇ ਨੇ ਸਰੀਰ ਦੇ, ਅਤਿਅੰਤ ਪਿਆਰਾ ਮਿਲੇ ਬਾਣੀ ਗਦਗਦ ਹੋ ਜਾਂਦੀ ਹੈ। ਗਦਗਦ ਬਾਣੀ ਕਹਿੰਦੇ ਗਲ ਭਰ ਜਾਣਾ, ਬੋਲਿਆ ਨਾ ਜਾਣਾ, ਕਿਸੇ ਨੂੰ ਪਿਆਰਾ ਮਿਲੇ ਨਾ ਬੋਲਿਆ ਨਹੀਂ ਜਾਂਦਾ। ਇਸ ਤਰ੍ਹਾਂ ਰੋਮਟੇ ਵੀ ਖੜੇ ਹੋ ਗਏ, ਸਰੀਰ ਲੋਹੀ ਕੰਡੇ ਹੋ ਗਿਆ ਤੇ ਬਾਣੀ ਗਦਗਦ ਹੋ ਗਈ।
ਮਮ ਰੂਪ ਭੇ ਮਿਲੇ ਅੰਗ,
ਕਹਿਣ ਲੱਗੇ ਅਮਰਦਾਸ ਤੂੰ ਮੇਰੇ ਅੰਗਾਂ ਨਾਲ ਮਿਲ ਕੇ ਮੇਰੇ ਵਿੱਚ ਅਭੇਦ ਹੋ ਗਿਆ, ਮੇਰੇ ਵਿੱਚ ਮਿਲ ਗਿਆ ਹੈ।
ਸਲਤਾ ਮਿਲੇ ਜਮਕੰਗ,
ਇਹ ਅਮਰਦਾਸ ਤੂੰ ਇਸ ਤਰ੍ਹਾਂ ਮਿਲ ਗਿਆ ਜਿਸ ਤਰ੍ਹਾਂ ਸਲਤਾ ਨਦੀ ਗੰਗਾ ਵਿੱਚ ਮਿਲ ਕੇ ਗੰਗਾ ਰੂਪ ਹੋ ਜਾਂਦੀ ਹੈ ਨਾ, ਇਸ ਤਰ੍ਹਾਂ ਤੂੰ ਮੇਰੇ ਵਿੱਚ ਅਭੇਦ ਹੋ ਗਿਆ ਹੈ।
ਜਿਮ ਬੂੰਦ ਸਿੰਧ ਮਜਹਾਰ,
ਜਿਸ ਤਰ੍ਹਾਂ ਬੂੰਦ ਸਮੁੰਦਰ ਵਿੱਚ ਮਿਲ ਜਾਵੇ ਤਾਂ ਸਮੁੰਦਰ ਦਾ ਰੂਪ ਹੋ ਜਾਂਦੀ ਹੈ, ਜਿੰਨਾ ਚਿਰ ਵੱਖਰੀ ਉਹਨਾਂ ਚਿਰ ਬੂੰਦ ਕਹਿ ਸਕਦੇ ਹਾਂ। ਇਸ ਕਰਕੇ ਹੁਣ ਇਹ ਵੱਖਰਾਪਨ ਨਹੀਂ ਤੇਰਾ ਰਿਹਾ, ਹੁਣ ਤਾਂ ਤੂੰ ਸਮੁੰਦਰ ਰੂਪ ਗੁਰੂ ਵਿੱਚ ਮਿਲ ਗਿਆ ਹੈ, ਹੁਣ ਬੂੰਦ ਤੇ ਸਮੁੰਦਰ ਦਾ ਮਿਲਾਪ ਹੋ ਗਿਆ ਹੈ। ਸਾਗਰ ਮੈਂ ਬੂੰਦ, ਬੂੰਦ ਮੈਂ ਸਾਗਰ, ਕਮਨ ਬੁੱਝੇ ਬਿੱਧ ਜਾਂਦੇ। ਆਪਾਂ ਜੀਵ ਸਾਰੇ ਬੂੰਦ ਹੈ, ਪਰਮਾਤਮਾ ਸਾਗਰ ਹੈ, ਆਪਾਂ ਪਰਮਾਤਮਾ ਦੇ ਵਿੱਚੋਂ ਉੱਠੇ ਹਾਂ। ਦੇਖੋ ਸਮੁੰਦਰ ਦੇ ਵਿੱਚੋਂ ਨਵੀ ਬਣ ਕੇ ਬੱਦਲ ਪਾਣੀ ਲੈਂਦੇ ਨੇ, ਆਕਾਸ਼ ਵਿੱਚ ਖੜਦੇ ਨੇ, ਬਾਰਿਸ਼ ਪੈਂਦੀ ਹੈ ਪਹਾੜ 'ਤੇ, ਨਿੱਕੀ ਨਿੱਕੀਆਂ ਬੂੰਦਾਂ ਦੇ ਨਾਲ ਪਹਾੜ 'ਤੇ ਪਾਣੀ ਇਕੱਠਾ ਹੁੰਦਾ ਹੈ, ਫਿਰ ਝਰਨਾ ਬਣ ਕੇ ਧਰਤੀ 'ਤੇ ਡਿੱਗਦਾ ਹੈ। ਪਹਾੜਾਂ 'ਤੇ ਪਾਣੀ ਡਿੱਗਦਾ ਤੁਸੀਂ ਵੇਖਿਆ ਹੋਵੇਗਾ, ਬੜੀਆਂ ਸੱਟਾਂ ਚੱਲਦਾ ਹੈ, ਬੜੇ ਦੁੱਖ ਚੱਲਦਾ ਹੈ, ਕਦੀ ਪੱਥਰਾਂ ਨਾਲ ਟਕਰਾਉਂਦਾ ਹੈ ਆਪਣਾ ਰਾਹ ਲੱਭਦਾ ਹੈ, ਕਦੀ ਦਰਖਤਾਂ ਨਾਲ ਟਕਰਾਉਂਦਾ ਹੈ ਆਪਣਾ ਰਾਹ ਲੱਭਦਾ ਹੈ, ਫਿਰ ਨਾਲੇ ਬਣਦੇ ਨੇ, ਨਾਲੀਆਂ ਨਾਲੇ ਸੂਏ ਨਹਿਰਾਂ ਵੱਡੀਆਂ ਰੋਹੀਆਂ ਬਣਦੀਆਂ ਨੇ, ਪਰ ਪਾਣੀ ਦਿਨ ਰਾਤ ਤੁਹਾਨੂੰ ਤੁਰਿਆ ਜਾਂਦਾ ਮਿਲੇਗਾ, ਦਰਿਆਵਾਂ ਵਿੱਚ ਵੀ ਪਾਣੀ ਵਗਦਾ ਮਿਲੇਗਾ। ਪਾਣੀ ਖਲੋਂਦਾ ਕਦੋਂ ਹੈ? ਜਦੋਂ ਸਮੁੰਦਰ ਵਿੱਚ ਜਾਂਦਾ।
ਜਿੱਥੋਂ ਬੂੰਦ ਵਿਛੜੀ ਸੀ ਉੱਥੇ ਜਾ ਕੇ ਉਹਨੂੰ ਟਿਕਾਣਾ ਮਿਲਦਾ ਹੈ, ਚੈਨ ਮਿਲਦਾ ਹੈ, ਟਿਕਾ ਮਿਲਦਾ ਹੈ। ਅਸੀਂ ਵੀ ਪਰਮਾਤਮਾ ਤੋਂ ਚੱਲੇ ਹਾਂ, ਪਰਮਾਤਮਾ ਦੀ ਪ੍ਰਾਪਤੀ ਹੀ ਸਾਡਾ ਟਿਕਾਣਾ ਹੈ, ਸਾਡੀ ਮੰਜ਼ਿਲ ਹੈ, ਸਾਡੀ ਸਥਿਤੀ ਹੈ। ਉਹ ਗੱਲ ਵੱਖਰੀ ਹੈ, ਪਾਣੀ ਦੀ ਤਰ੍ਹਾਂ ਅਸੀਂ ਸੱਟਾਂ ਖਾਈ ਜਾਈਏ, ਚੰਗੇ ਕਰਮ ਕਰਕੇ ਚੰਗੇ ਘਰਾਣੇ ਵਿੱਚ ਜਨਮ ਲੈ ਲਈਏ, ਹੋਰ ਜ਼ਿਆਦਾ ਚੰਗੇ ਕਰਕੇ ਹੈਲੀਕਾਪਟਰਾਂ ਵਾਲੇ ਘਰ ਵੀ ਜਨਮ ਹੋ ਜਾਵੇ, ਇਹ ਵੀ ਹੋ ਸਕਦਾ ਹੈ ਕਿ ਮਾੜੇ ਕਰਮ ਕਰਕੇ, ਪਾਪ ਕਰਮ ਕਰਕੇ ਅਸੀਂ ਕੋਹੜੇ ਬਣ ਜਾਈਏ ਅਤੇ ਤਰਨ ਤਰਨ ਡੱਬਾ ਲੈ ਕੇ ਬੈਠ ਜਾਈਏ। ਉਹ ਵੀ ਬੰਦੇ ਨੇ, ਜਿਸ ਤਰ੍ਹਾਂ ਦਾ ਬੰਦਾ ਕਰਮ ਕਰਦਾ ਹੈ, ਜਿਵੇਂ ਇਹ ਕਰਮ ਕਮਾਵਦਾ ਤੇਵੇਂ ਇਹ ਫਲ ਤੇ। ਪਰ ਬੂੰਦ ਜਿਹੜੀ ਹੈ ਸਮੁੰਦਰ ਵਿੱਚ ਮਿਲ ਕੇ ਹੀ ਸਮੁੰਦਰ ਦਾ ਰੂਪ ਹੋ ਸਕਦੀ ਹੈ। ਆਪਣੀ ਆਤਮਾ ਵੀ ਪਰਮਾਤਮਾ ਤੋਂ ਚੱਲੀ ਹੈ, ਇਹ ਆਤਮਾ ਪਰਮਾਤਮਾ ਵਿੱਚ ਲੈ ਹੋਵੇਗੀ ਅਤੇ ਸਾਡਾ ਜੰਮਣ ਮਰਨ ਕੱਟਿਆ ਜਾਵੇਗਾ। ਅਸੀਂ ਹਰ ਇੱਕ ਸਾਧੂ ਨਾਲ, ਹਰ ਇੱਕ ਚੋਲੇ ਵਾਲੇ ਨਾਲ ਜੋੜ ਦਿੰਦੇ ਹਾਂ ਕਿ ਇਹ ਮੁਕਤ ਹੋ ਗਏ ਨੇ। ਸਾਰੇ ਮੁਕਤ ਨਹੀਂ ਹੁੰਦੇ। ਕਬੀਰ ਸਾਹਿਬ ਕਹਿੰਦੇ, ਬਹੁਰ ਹਮ ਕਾਹੇ ਆਵੇਂਗੇ, ਅਸੀਂ ਨਹੀਂ ਆਉਣਾ, ਕਿਉਂਕਿ ਆਵਣ ਜਾਣਾ ਹੁਕਮ ਤਿਸੇ ਕਾ, ਜੰਮ ਕੇ ਆਉਣਾ ਅਤੇ ਮਰ ਕੇ ਜਾਣਾ ਪਰਮਾਤਮਾ ਦਾ ਹੁਕਮ ਹੈ, ਇਹ ਭਾਣਾ ਹੈ ਰੱਬ ਦਾ। ਇੱਕ ਮੈਂ ਹੋਰ ਸਪਸ਼ਟ ਕਰ ਦਿਆਂ, ਕਿਸੇ ਘਰ ਫੌਤ ਹੋ ਜਾਵੇ, ਰੱਬ ਨਾ ਕਰੇ, ਮੈਂ ਕਹਾਂਗਾ ਭਾਣਾ ਵਰਤ ਗਿਆ, ਤੁਸੀਂ ਕਹੋਗੇ ਠੀਕ ਹੈ। ਜੇ ਕਿਸੇ ਘਰ ਭਚੰਗੀ ਪੈਦਾ ਹੋ ਜਾਵੇ, ਪੁੱਤਰ ਪੈਦਾ ਹੋਵੇ, ਮੈਂ ਕਹਾਂ ਕਿਆ ਸੋਹਣਾ ਭਾਣਾ ਵਰਤਿਆ, ਅਤੇ ਸ਼ਾਇਦ ਤੁਸੀਂ ਸੁਣਨ ਵਾਲੇ ਨਾਰਾਜ਼ ਹੋ ਜਾਓ, ਗਿਆਨੀ ਕਿਹੋ ਜਿਹੀਆਂ ਗੱਲਾਂ ਕਰਦਾ। ਭਾਣੇ ਤੋਂ ਘਾਟਾ ਮੁਰਾਦ ਲੈ ਲਈ ਹੈ, ਭਾਣੇ ਤੋਂ ਘਾਟਾ ਮੁਰਾਦ ਨਹੀਂ ਹੈ। ਗੁਰਬਾਣੀ ਕਹਿੰਦੀ ਹੈ, ਜਾਂ ਤਿਸ ਭਾਣਾ ਤਾਂ ਜੰਮਿਆ, ਭਾਣੇ ਤੋਂ ਬਿਨਾਂ ਤਾਂ ਜਨਮ ਵੀ ਨਹੀਂ ਹੋਇਆ। ਭਾਣੇ ਦਾ ਅਰਥ ਹੈ ਹੁਕਮ। ਇਹ ਕਬੀਰ ਸਾਹਿਬ ਕਹਿੰਦੇ, ਹੁਕਮ ਹੈ ਬੁੱਝ ਸਮਾਵੇਂਗੇ, ਹੁਕਮੀ ਪਰਮਾਤਮਾ ਦਾ ਹੁਕਮ ਬੁੱਝ ਲਵਾਂਗੇ, ਕੀ ਹੁਕਮ ਹੈ ਉਹਦੇ ਵਿੱਚ ਸਮਾ ਜਾਵਾਂਗੇ। ਇਹੋ ਗੱਲ ਗੁਰੂ ਅੰਗਦ ਸਾਹਿਬ ਜੀ ਕਹਿ ਰਹੇ ਨੇ ਕਿ ਤੂੰ ਅਮਰਦਾਸ ਇਸ ਤਰ੍ਹਾਂ ਮੇਰੇ ਵਿੱਚ ਮਿਲ ਗਿਆ, ਜਿਸ ਤਰ੍ਹਾਂ ਬੂੰਦ ਸਾਗਰ ਵਿੱਚ ਮਿਲ ਕੇ ਆਪਣਾ ਆਪ ਖੋਹ ਦਿੰਦੀ, ਸਮੁੰਦਰ ਰੂਪ ਹੋ ਜਾਂਦੀ, ਇਸ ਤਰ੍ਹਾਂ ਤੂੰ ਮੇਰੇ ਵਿੱਚ ਅਭੇਦ ਹੋਇਆ ਹੈ।
ਟਿਮ ਏਕ ਰੂਪ ਹਮਾਰ,
ਇਸ ਤਰ੍ਹਾਂ ਤੇਰਾ ਤੇ ਮੇਰਾ ਇੱਕ ਰੂਪ ਹੋ ਗਿਆ ਹੈ, ਕੋਈ ਫਰਕ ਨਹੀਂ ਰਿਹਾ।
ਦੋਹਰਾ ਕਣਕਾ ਪਾਵਕ ਤੋਂ ਵਿਖ,
ਕਹਿੰਦੇ ਨੇ ਪਾਵਕ ਅੱਗ ਦੇ ਵਿੱਚੋਂ ਕਣਕਾ ਉੱਠਦਾ ਹੈ ਤੇ ਦੋ ਨਾਮ ਹੀ ਅਗਨੀ ਦਾ, ਉਹ ਅਗਨੀ ਦੇ ਵਿੱਚ ਫਿਰ ਮਿਲ ਜਾਂਦਾ, ਆ ਕੇ ਪੈ ਜਾਂਦਾ। ਗੁਰੂ ਗੋਬਿੰਦ ਸਿੰਘ ਅਕਾਲ ਉਸਤਤ ਵਿੱਚ ਲਿਖਦੇ ਨੇ, ਜੈਸੇ ਏਕ ਆਗ ਤੇ ਕਨੂਕਾ ਕੋਟ ਆਗ ਉੱਠੇ, ਨਿਆਰੇ ਨਿਆਰੇ ਹੋਏ ਫਿਰ ਆਗ ਮੈਂ ਮਿਲਾਇਆ ਹੈ। ਇੱਕ ਅੱਗ ਵਿੱਚੋਂ ਕਿੰਨੀਆਂ ਚੰਗਿਆੜੀਆਂ ਬਲਦੀਆਂ ਉੱਡਦੀਆਂ ਨੇ, ਉਹ ਨਿਆਰੀਆਂ ਨਿਆਰੀਆਂ ਹੋ ਕੇ ਅੱਗ ਵਿੱਚ ਮਿਲ ਜਾਂਦੀਆਂ। ਤੇ ਸੱਚੇ ਪਾਤਸ਼ਾਹ ਕਹਿਣ ਲੱਗੇ, ਜਿਸ ਤਰ੍ਹਾਂ ਅੱਗ ਵਿੱਚੋਂ ਕਿਣਕਾ ਉੱਡਦਾ ਤੇ ਅੱਗ ਵਿੱਚ ਮਿਲ ਜਾਂਦਾ ਹੈ,
ਮਿਲ ਸਰੂਪ ਇੱਕ ਹੋਏ,
ਆਪਾਂ ਇਸੇ ਤਰ੍ਹਾਂ ਮਿਲ ਕਰਕੇ ਇੱਕ ਸਰੂਪ ਹੋ ਗਏ ਹਾਂ। ਠੀਕ, ਤੈਨੂੰ ਸਰੀਰ ਮਿਲਿਆ, ਤੂੰ ਵੱਖਰਾ ਉੱਡਿਓ, ਹੁਣ ਤੂੰ ਆਤਮਾ ਸਰੂਪ ਜਾਣ ਲਿਆ ਤੇ ਮੇਰੇ ਵਿੱਚ ਆ ਕੇ ਮਿਲ ਗਿਆ ਹੈ।
ਟਿਮ ਹਮ ਤੁਮ ਏਕੈ ਪਏ,
ਇਸ ਤਰ੍ਹਾਂ ਤੁਸੀਂ ਤੇ ਅਸੀਂ ਇੱਕ ਰੂਪ ਹੋ ਗਏ ਹਾਂ।
ਭੇਦ ਨ ਜਾਣੀਐ ਕੋਈ,
ਕੋਈ ਭੇਦ ਨਹੀਂ ਰਿਹਾ, ਕੋਈ ਫਰਕ ਨਹੀਂ ਰਿਹਾ। ਹਰ ਕਾ ਸੇਵਕ ਸੋ ਹਰ ਜਿਹਾ, ਭੇਦ ਨਾ ਜਾਣੋ ਮਾਨਸ ਦੇਹਾ, ਮਨੁੱਖਾ ਸਰੀਰ ਜਾਣ ਕੇ ਭੇਦ ਨਾ ਸਮਝ ਲਿਓ। ਗੁਰੂ ਕਹਿੰਦੇ ਨੇ ਹੁਣ ਇੱਕ ਰੂਪ ਹੋ ਗਏ ਹਨ।
ਚੋ ਪਈ ਤੁਵ ਤਨ ਮਹਿ ਹੋਏ ਕਰ ਪ੍ਰਵੇਸ਼,
ਸੱਜੇ ਪਾਤਸ਼ਾਹ ਨੇ ਆਖਿਆ, ਅਮਰਦਾਸ ਮੈਂ ਹੁਣ ਆਪਣਾ ਸਰੀਰ ਤਿਆਗਾਂਗਾ ਸਮੇਂ ਨਾਲ, ਤੇ ਆਪਣੀ ਜੋਤ ਤੇਰੇ ਵਿੱਚ ਟਿਕਾ ਦਿਆਂਗਾ।
ਕਰਨੇ ਹੈ ਜਗ ਕਾਜ ਵਿਸ਼ੇਸ਼,
ਜਗ ਵਿੱਚ ਵਿਸ਼ੇਸ਼ ਕਰਕੇ ਕਾਰਜ ਕਰਨ ਵਾਸਤੇ ਪ੍ਰਮਾਤਮਾ ਨੇ ਡਿਊਟੀਆਂ ਲਾਈਆਂ ਨੇ, ਉਹ ਜ਼ਿੰਮੇਵਾਰੀ ਤੇਰੇ ਸਿਰ ਤੇ ਆਵੇਗੀ ਇੱਕ ਦਿਨ।
ਇਮ ਪ੍ਰਸੰਨ ਇੱਕ ਰੂਪ ਬਣਾਇਓ,
ਇਸ ਤਰ੍ਹਾਂ ਪ੍ਰਸੰਨ ਹੋ ਕੇ ਇੱਕ ਰੂਪ ਬਣਾ ਲੈਣਾ ਕੀਤਾ ਅਮਰਦਾਸ ਜੀ ਨੂੰ।
ਸਤਿਗੁਰ ਸੇਵ ਸਕਲ ਸਫਲਾਇਓ,
ਸਤਿਗੁਰਾਂ ਦੀ ਸੇਵਾ ਕੀਤੀ ਸਾਰੀ ਸਫਲ ਹੋ ਗਈ, ਕਿਉਂਕਿ ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿੱਤ ਲਾਏ, ਐਵੇਂ ਸੇਵਾ ਸਫਲ ਨਹੀਂ ਹੁੰਦੀ। ਗੁਰੂ ਕਹਿੰਦੇ ਨੇ ਜੇ ਸੇਵਾ ਸਫਲ ਕਰਨੀ ਹੈ ਤੇ ਸੇਵਾ ਕਰਤ ਹੋਏ ਨਿਹਕਾਮੀ, ਨਿਸ਼ਕਾਮ ਹੋ ਜਾ, ਮੰਗਿਆ ਨਾ ਕਰ। ਤੇ ਜੇ ਤੂੰ ਕਵੇਂ ਸੇਵਾ ਥੋੜ੍ਹੀ ਮੰਗਣ ਬਹੁਤਾ, ਤੇ ਫਿਰ ਫਲ ਤਾਂ ਤੈਨੂੰ ਮਿਲ ਜੂਗਾ। ਆਤਮਾ ਸ਼ੁੱਧ ਨਹੀਂ ਹੋਣੀ, ਮਨ ਸ਼ੁੱਧ ਨਹੀਂ ਹੋਣਾ, ਨਿਸ਼ਕਾਮ ਸੇਵਾ ਕਰੇਗਾ ਫਿਰ ਗੱਲ ਬਣ ਜਾਵੇ। ਸੇਵਾ ਸਫਲ ਕਿਹਨਾਂ ਦੀ ਹੁੰਦੀ ਹੈ? ਜਿਹਨਾਂ ਨੂੰ ਸੇਵਾ ਕਰਨ ਦੀ ਜਾਚ ਆ ਗਈ। ਕਦੇ ਗੁਰੂ ਨੇ ਬਾਣੀ ਵਿੱਚ ਵਾਰ ਵਾਰ ਆਖਿਆ, ਸਾ ਸੇਵਾ ਕੀਤੀ ਸਫਲ ਹੈ ਜਿਤ ਸਤਿਗੁਰ ਕਾ ਮਨ ਮੰਨੇ। ਜੇ ਸੇਵਾ ਤੇ ਗੁਰੂ ਦਾ ਮਨ ਪਤੀਜ ਜਾਵੇ, ਗੁਰੂ ਪ੍ਰਸੰਨ ਹੋ ਜਾਵੇ, ਉਹ ਸੇਵਾ ਕੀਤੀ ਸਫਲ ਹੈ।
ਕਿ ਜੇ ਗੁਰੂ ਦਾ ਮਨ ਹੀ ਪ੍ਰਸੰਨ ਨਹੀਂ ਹੋਇਆ ਤੇ ਸਾਡੀ ਸੇਵਾ ਕਿਸੇ ਅਰਥ ਨਹੀਂ ਆਉਂਦੀ। ਗੁਰੂ ਦੀ ਖੁਸ਼ੀ ਸੇਵਾ ਹੈ। ਮੈਨੂੰ ਅਨੰਦਪੁਰ ਦੀ ਇੱਕ ਸਾਖੀ ਯਾਦ ਆ ਰਹੀ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਤਖ਼ਤ ਤੇ ਬੈਠੇ ਸੀ, ਕਥਾ ਹੋਈ, ਸਮਾਪਤੀ ਹੋਈ, ਇੱਕ ਰਿਸ਼ ਵਾਲਾ ਆ ਗਿਆ। ਕਹਿੰਦਾ ਜੀ ਮੈਂ ਰਿਸ਼ ਨਵਾਂ ਲਿਆਇਆ, ਆਪਣਾ ਧੰਦਾ ਸ਼ੁਰੂ ਕਰਨਾ, ਮੈਂ ਚਾਹੁੰਦਾ ਤੁਹਾਡੀ ਹਜ਼ੂਰੀ ਵਿੱਚ ਪਹਿਲੀ ਕਲਾ ਇਹਦੀ ਵਿਖਾਵਾਂ, ਫਿਰ ਧੰਦਾ ਸ਼ੁਰੂ ਕਰਾਂ। ਗੁਰੂ ਕਹਿੰਦੇ ਲਿਆ ਵੀ ਕਰ, ਮੇਰੇ ਤੁਹਾਡੇ ਵਰਗੇ ਜਿਹੜੇ ਬੈਠੇ ਸੀ ਕਹਿੰਦੇ ਗੁਰੂ ਨੇ ਕੀ ਆਖ ਦਿੱਤਾ, ਹੱਦ ਹੋ ਗਈ ਹੈ, ਹੁਣ ਕੀਰਤਨ ਹੋਇਆ, ਗੁਰੂ ਨੇ ਕਥਾ ਕੀਤੀ, ਹੁਣ ਇਹ ਰਿਸ਼ ਨੱਚਦਾ ਵੇਖਾਂਗੇ। ਇਹ ਕੋਈ ਗੁਰਮਤ ਵਾਲੀ ਗੱਲ ਹੈ ਜਿਹੜੀ ਗੁਰੂ ਨੇ ਕਹਿ ਦਿੱਤੀ ਹੈ? ਪਰ ਗੁਰੂ ਦਾ ਹੁਕਮ ਸੀ, ਰੋਕ ਨਹੀਂ ਸੀ ਸਕਦਾ। ਰਿਸ਼ ਵਾਲੇ ਨੇ ਰਿਸ਼ ਨੂੰ ਸੋਟੀ ਲਾਈ, ਉਹਨੇ ਕਲਾ ਵਿਖਾਉਣੀਆਂ ਸ਼ੁਰੂ ਕਰ ਦਿੱਤੀ। ਸੰਗਤ ਬੜਾ ਖਿੜਖਿੜਾ ਕੇ ਹੱਸੀ, ਗੁਰੂ ਵੀ ਬਹੁਤ ਹੱਸੇ। ਤੇ ਸਤਿਗੁਰਾਂ ਦਾ ਚੌਰ ਬਰਦਾਰ ਸੀ ਭਾਈ ਕੀਰਤੀਆ, ਉਹ ਇੰਨਾ ਹੱਸਿਆ ਉਹਦੇ ਹੱਥੋਂ ਚੌਰ ਡਿੱਗ ਪਿਆ। ਸੰਗਤ ਖਮੋਸ਼ ਹੋ ਗਈ, ਗੁਰੂ ਵੀ ਖਮੋਸ਼ ਹੋ ਗਏ, ਕੀਰਤੀਆ ਵੀ ਖਮੋਸ਼ ਹੋ ਗਿਆ। ਗੁਰੂ ਨੇ ਪਿਛਾਂ ਨਿਗਾਹ ਕਰਕੇ ਵੇਖਿਆ ਤੇ ਗੁਰੂ ਕਹਿੰਦੇ ਕੀਰਤੀਆ ਕਿਉਂ ਹੱਸਿਆ ਹੈ? ਕਹਿੰਦਾ ਮਹਾਰਾਜ ਤੁਸੀਂ ਵੀ ਹੱਸੇ ਹੋ, ਸੰਗਤ ਵੀ ਹੱਸੀ, ਮੈਂ ਵੀ ਹੱਸਿਆ, ਕਿਉਂ ਹੱਸਿਆ ਹੈ? ਕਹਿੰਦਾ ਜੀ ਰਿਸ਼ ਨੇ ਬੜੀਆਂ ਕਲਾ ਵਿਖਾਈਆਂ, ਇਸ ਕਰਕੇ ਆਪਾਂ ਸਾਰੇ ਹੱਸੇ। ਗੁਰੂ ਕਹਿੰਦੇ ਅੱਛਾ, ਇਹ ਰਿਸ਼ ਕੌਣ ਆ ਤੈਨੂੰ ਪਤਾ? ਕਹਿੰਦਾ ਜੀ ਇਹ ਤੋਂ ਵੱਧ ਕੁਛ ਨਹੀਂ ਜਾਣਦਾ, ਰਿਸ਼ ਹੈ, ਤੈਨੇ ਕਲਾ ਵਿਖਾਈਆਂ, ਮੈਂ ਇੰਨਾ ਜਾਣ। ਗੁਰੂ ਕਹਿੰਦੇ ਦੱਸੀਏ? ਕਹਿੰਦਾ ਦੱਸੋ। ਗੁਰੂ ਕਹਿੰਦੇ ਤੇਰਾ ਪਿਓ ਹੀ ਸ਼ੋਭਾ ਰਾਮ, ਸੁਣ ਕੇ ਪੈਰਾਂ ਥੱਲੋਂ ਮਿੱਟੀ ਨਿਕਲ ਗਈ। ਕਹਿੰਦਾ ਲਓ ਜੀ ਆਪਣਾ ਚੌਰ। ਗੁਰੂ ਕਹਿੰਦੇ ਕਿਉਂ ਤਕਲੀਫ ਹੋਈ ਹੈ, ਸੱਚ ਨਹੀਂ ਸੁਣ ਸਕਦਾ? ਕਹਿਣ ਲੱਗਾ ਮਹਾਰਾਜ ਮੈਂ ਤੇ ਹੈਰਾਨ ਹੈ, ਸਾਰੀ ਉਮਰ ਮੇਰੇ ਪਿਓ ਨੇ ਸੇਵਾ ਕੀਤੀ ਹੈ, ਤੁਸੀਂ ਰਿਸ਼ ਬਣਾ ਦਿੱਤਾ ਹੈ, ਤੇ ਮੈਨੂੰ ਕੀ ਬਾਂਦਰ ਬਣਾਓਗੇ? ਤੇ ਆਹ ਜਿਹੜੀ ਸੰਗਤ ਬੈਠੀ ਤੁਹਾਡੀ ਸੇਵਾ ਕਰਦੀ ਹੈ, ਕੀ ਕੀ ਬਣਨਗੇ? ਮੈਨੂੰ ਤਾਂ ਹੈਰਾਨਗੀ ਹੋ ਰਹੀ ਹੈ। ਗੁਰੂ ਕਹਿਣ ਲੱਗੇ ਤੂੰ ਗੁਰੂ ਨੂੰ ਦੋਸ਼ ਦੇਣਾ ਹੈ, ਪਰ ਤੈਨੂੰ ਪਤਾ ਤੇਰਾ ਪਿਓ ਕੀ ਕਰਦਾ ਸੀ? ਕਹਿੰਦਾ ਨਹੀਂ। ਗੁਰੂ ਕਹਿਣ ਲੱਗੇ ਮਿੱਠਾ ਕੜਾ ਪ੍ਰਸ਼ਾਦ ਵਰਤਾਉਂਦਾ, ਕੌੜਾ ਬੋਲਦਾ ਸੀ। ਮੈਂ ਕਈ ਲਾਂਗਰੀ ਵੇਖੇ ਨੇ, ਗੁਰੂ ਕਾ ਕੜਛਾ ਹੱਥ ਆ ਜਾਂਦਾ ਪਰ ਲੋਕਾਂ ਨੂੰ ਮੰਦਾ ਬੋਲਦੇ, ਕੜਛੀਆਂ ਗੁੱਟਾਂ ਤੇ ਮਾਰਦੇ, ਮੈਂ ਇਹੋ ਜਿਹੇ ਲਾਂਗਰੀ ਵੇਖੇ ਨੇ। ਪਰ ਗੁਰੂ ਗੋਬਿੰਦ ਸਿੰਘ ਨੇ ਜਦੋਂ ਮਾਲਵੇ ਵਿੱਚ ਆਏ ਨਾ, ਕਾਂ 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 ਕਰਦਾ ਸੀ ਦਰਖਤ ਤੇ ਬੈਠਾ। ਪਰਮ ਸਿੰਘ ਨੂੰ, ਧਰਮ ਸਿੰਘ ਨੂੰ ਗੁਰੂ ਨੇ ਆਖਿਆ ਚੜ੍ਹ ਦਰਖਤ ਤੇ ਧੌਣ ਮਰੋੜ ਦੇ, ਮਾਰ ਦੇ ਇਹਨੂੰ। ਧੌਣ ਮਰੋੜ ਦਿੱਤੀ, ਪੁੱਛਿਆ ਮਹਾਰਾਜ ਕੌਣ ਸੀ? ਕਹਿੰਦੇ ਲਾਂਗਰੀ ਸੀ, ਕਾਂ ਕਾਂ ਕਰਦਾ ਰਿਹਾ, ਆਤ ਭਈ ਰੋਂਦਾ ਸੀ, ਮੈਨੂੰ ਮੁਕਤ ਕਰੋ। ਗੁਰੂ ਕਾ ਕੜਛਾ, ਗੁਰੂ ਕੀ ਜ਼ਿੰਮੇਵਾਰੀ ਹੱਥ ਆ ਜਾਵੇ ਨਾ, ਤੇ ਦਲੇਰੀ ਨਾਲ ਤੇ ਸ਼ਰਧਾ ਤੇ ਪਿਆਰ ਨਾਲ, ਤੇ ਵਿਅਰਥ ਨਹੀਂ ਗਵਾਉਣੀ ਚਾਹੀਦੀ। ਗੁਰੂ ਅਰਜਨ ਸਾਹਿਬ ਮਜ਼ਦੂਰਾਂ ਨੂੰ ਝਿੜਕ ਰਹੇ ਸੀ ਹਰਿਮੰਦਰ ਸਾਹਿਬ ਦੀ ਸੇਵਾ ਕਰਾਉਂਦਿਆਂ, ਮੇਰੇ ਵਰਗਾ ਕਹਿੰਦਾ ਤੁਹਾਡਾ ਧਿਆਨ ਕਦੋਂ ਲੱਗਦਾ ਹੋਵੇਗਾ, ਤੁਸੀਂ ਤਾਂ ਮਜ਼ਦੂਰਾਂ ਨਾਲ ਉਲਝੇ ਰਹਿੰਦੇ ਜੇ। ਗੁਰੂ ਕਹਿਣ ਲੱਗੇ ਲੋਕਣ ਸਿਓ ਮੇਰਾ ਠਾਠਾ ਬਾਗਾ, ਲੋਕਾਂ ਨੇ ਠਾਠਾ ਬਾਗਾ ਕਰਨਾ ਪੈਂਦਾ, ਇਹਦੇ ਤੁਹਾਨੂੰ ਵੀ? ਗੁਰੂ ਕਹਿੰਦੇ ਕਿਉਂ ਨਹੀਂ, ਗੁਰੂ ਰਾਮਦਾਸ ਦਾ ਖਜ਼ਾਨਾ ਮੈਨੂੰ ਮਿਲਿਆ ਹੈ, ਮੇਰੀ ਜ਼ਿੰਮੇਵਾਰੀ ਹੈ, ਇਹ ਦਿਹਾੜੀ ਨਾ ਕੰਮ ਨਾ ਕਰਨ, ਦਿਹਾੜੀ ਲੈ ਜਾਣ ਤੇ ਮੈਂ ਵੀ ਗੁਰੂ ਰਾਮਦਾਸ ਦਾ ਦੇਣਦਾ ਰਹੂੰਗਾ, ਮੇਰੀ ਜ਼ਿੰਮੇਵਾਰੀ। ਰਹੀ ਗੱਲ ਧਿਆਨ ਦੀ, ਜਿਸ ਤਰ੍ਹਾਂ ਸਮੁੰਦਰ ਸ਼ਿਪ ਜਿਹੜਾ ਹੈ, ਜਹਾਜ਼ ਸਮੁੰਦਰ ਵਿੱਚ ਹੁੰਦਾ ਹੈ, ਹਜ਼ਾਰਾਂ ਮੀਲ ਪਾਸੇ ਪਾਣੀ ਹੁੰਦਾ ਹੈ, ਔਰ ਉਹਦੇ ਵਿੱਚ ਕੰਪਾਸ ਹੁੰਦੀ ਹੈ, ਸੂਈ, ਜਹਾਜ਼ ਕਿਸੇ ਵੀ ਦਿਸ਼ਾ ਨੂੰ ਜਾਂਦਾ ਹੋਵੇ, ਸੂਈ ਧਰੂ ਤਾਰੇ ਵੱਲ ਸਿੱਧੀ ਰਹਿੰਦੀ ਹੈ, ਉਹ ਦੱਸਦੀ ਹੈ ਕਿ ਤੇਰੀ ਦਿਸ਼ਾ ਇੱਧਰ ਹੈ। ਗੁਰੂ ਕਹਿਣ ਲੱਗੇ ਸਾਡਾ ਸਰੀਰ ਰੂਪੀ ਜਹਾਜ਼ ਸੰਸਾਰ ਸਮੁੰਦਰ ਦੇ ਪਦਾਰਥਾਂ ਤੇ ਜਲ ਤੇ ਹੈ, ਕੋਈ ਸ਼ੱਕ ਨਹੀਂ, ਪਰ ਸਾਡੀ ਬਿਰਤੀ ਰੂਪੀ ਸੂਈ ਅਕਾਲ ਪੁਰਖ ਵੱਲ। ਅਸੀਂ ਕਿਸੇ ਵੀ ਕੰਮ ਵਿੱਚ ਪਰਚੇ ਹੋਈਏ, ਧਿਆਨ ਸਾਡਾ ਪਰਮਾਤਮਾ ਨਾਲ ਜੁੜਿਆ। ਗੁਰੂ ਕਹਿੰਦਾ ਸੇਵਾ ਕਰਨੀ ਹੈ, ਤੇ ਫਿੱਕਾ ਬੋਲਦਾ ਸੀ। ਗੁਰੂ ਕਹਿੰਦੇ ਬਾਣੀ ਨਹੀਂ ਸੀ ਸੁਣਦਾ? ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ, ਨਹੀਂ ਸੀ ਸੁਣਦਾ? ਕਹਿਣ ਲੱਗਾ ਮਹਾਰਾਜ ਸੁਣਦਾ ਸੀ। ਫਿਰ ਕਹਿੰਦੇ ਕਿਉਂ ਫਿੱਕਾ ਬੋਲਦਾ ਸੀ? ਕਹਿੰਦੇ ਕਿਹਨੂੰ ਬੋਲਿਆ ਮਹਾਰਾਜ? ਕਹਿੰਦੇ ਧੰਨਾ ਸਿੰਘ, ਘੋੜੇ ਨੂੰ ਖਰਕਣਾ ਕਰਦਾ, ਸੇਵਾ ਕਰਦਾ, ਘੋੜੇ ਦੀ ਮਾਲਿਸ਼ ਕਰਦਾ ਆਇਆ, ਕੜਾਹ ਪ੍ਰਸ਼ਾਦ ਵਰਤਦਾ ਸੀ, ਉਹਨੇ ਆਖਿਆ ਪਹਿਲਾਂ ਮੈਨੂੰ ਦੇ ਦੇ, ਮੈਂ ਘੋੜੇ ਦੀ ਸੇਵਾ ਕਰਨੀ, ਰੱਖਿਆ ਬਹਿ ਜਾ ਕੇ ਰਿਸ਼ ਵਾਂਗ ਭੁਰਕਦਾ। ਮੈਂ ਕਿਹਾ ਦੁਸ਼ਟਾ, ਰਿਸ਼ ਮੈਂ ਕਿਉਂ ਬਣਾ? ਮੈਂ ਗੁਰੂ ਕਾ ਸੇਵਾ ਦਾ, ਤੂੰ ਰਿਸ਼ ਬਣ। ਉਹਦਾ ਵਚਨ ਪੂਰਾ ਹੋ ਗਿਆ, ਰਿਸ਼ ਬਣ ਗਿਆ। ਕਹਿੰਦਾ ਜੀ ਕਰੋ ਮੁਕਤ। ਗੁਰੂ ਕਹਿੰਦੇ ਮੁਕਤੀ ਦੀ ਗੱਲ ਬਾਅਦ ਦੀ ਹੈ, ਪਹਿਲਾਂ ਤੈਨੂੰ ਬੜੀ ਤਕਲੀਫ਼ ਹੋਈ ਹੈ, ਗੁਰੂ ਨੂੰ ਦੋਸ਼ ਦੇਈ ਜਾਂਦਾ ਹੈ, ਤੇਰੇ ਪਿਓ ਨੇ ਕੀ ਕੀਤਾ ਉਹ ਤਾਂ ਸੁਣਨਾ। ਇਸ ਕਰਕੇ ਫਿੱਕਾ ਬੋਲਣ ਵਾਲਾ ਬੰਦਾ ਕਿਸੇ ਕੰਮ ਨਹੀਂ ਆਉਂਦਾ, ਸੇਵਾ ਉਹਦੀ ਥਾਂ ਪੈਂਦੀ ਜਿਹੜੀ ਨਿਮਰਤਾ ਵਿੱਚ। ਵੇਖੋ ਅਮਰਦਾਸ ਜੀ ਨਿਮਰਤਾ ਨਾਲ ਸੇਵਾ ਕਰਦੇ ਨੇ,
ਸ਼ਰਧਾ ਨਾਲ ਸੇਵਾ ਕਰਦੇ ਨੇ ਤੇ ਨਿੰਦਕ ਕਹਿੰਦੇ ਨੇ ਡਰਦਾ ਹੀ ਆਖੇ ਲੱਗੀ ਜਾਂਦਾ ਕਿ ਰੋਟੀ ਨਹੀਂ ਮਿਲਣੀ। ਵੇਖੋ ਨਿੰਦਕਾਂ ਦੀ ਵਿਚਾਰ ਵੇਖੋ, ਕਿਉਂਕਿ ਉਹਨਾਂ ਦੀ ਭਗਤਾਂ ਦੇ ਨਾਲ ਕਦੀ ਨਹੀਂ ਬਣ ਸਕਦੀ ਨਿੰਦਕ ਲੋਕਾਂ ਦੀ। ਕਹਿੰਦੇ ਕੋਈ ਗੋਲੀਆਂ ਵੇਚਦਾ ਫਿਰਦਾ ਸੀ ਨਿੰਮ ਦੀਆਂ, ਧੋਖਾ ਦਿੱਤਾ ਗੋਲੀਆਂ ਲੈ ਲਓ ਨਿੰਮ ਦੀਆਂ, ਤੁਹਾਨੂੰ ਫਿਣਸੀ ਫੋੜਾ ਨਹੀਂ ਨਿਕਲੇਗਾ। ਕੋਈ ਬਾਹਰ ਨਾ ਆਇਆ ਕਹਿੰਦਾ ਲੈ ਲਓ ਤੁਹਾਨੂੰ ਕੋਹੜ ਹੋ ਜਾਣਾ ਜੇ ਮੈਂ ਮੁੜ ਕੇ ਆਉਣਾ ਨਹੀਂ, ਤੁਸੀਂ ਰੋਣਾ ਜੇ ਮੈਨੂੰ ਲੱਭਣਾ ਜੇ। ਬਜ਼ੁਰਗ ਇੱਕ ਬਾਹਰ ਨਿਕਲਿਆ ਕਹਿੰਦਾ ਕੀ ਵੇਚਦਾ ਹੈ? ਕਹਿੰਦਾ ਨਿੰਮ ਦੀਆਂ ਗੋਲੀਆਂ। ਕਹਿੰਦਾ ਨਿੰਮ ਦੀਆਂ ਗੋਲੀਆਂ ਵੀ ਨਿਕੰਮਿਆ ਕੌੜੀਆਂ ਤੇ ਜਵਾਨ ਤੇਰੀ ਉਦੋਂ ਜ਼ਿਆਦਾ ਕੌੜੀ ਇਹ ਨਹੀਂ ਵਿਕਣੀਆਂ, ਤੁਰਿਆ ਜਾ। ਅਜੇ ਤਾਂ ਤੂੰ ਖੰਡ ਵੇਚੇ ਨਾ, ਉਹ ਨਹੀਂ ਕਿਸੇ ਲੈਣੀ, ਜਾਂ ਪਹਿਲਾਂ ਕਿਸੇ ਤੋਂ ਸਿੱਖ ਆ ਜਵਾਨ ਮਿੱਠੀ ਕਰ, ਫਿਰ ਤੇਰੀਆਂ ਕੌੜੀਆਂ ਗੋਲੀਆਂ ਵਿਕ ਜਾਣਗੀਆਂ। ਕੌੜਾ ਬੋਲਣਾ ਕਿਸੇ ਨੂੰ ਚੰਗਾ ਨਹੀਂ ਲੱਗਦਾ। ਗੁਰੂ ਅਰਜਨ ਸਾਹਿਬ ਕਹਿੰਦੇ ਨੇ ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ, ਉਹ ਸੰਭਲ ਥੱਕੀ ਜੀ ਉਹ ਕਦੇ ਨਾ ਬੋਲੇ ਕੌੜਾ। ਹਰ ਇੱਕ ਇਸਤਰੀ ਦੀ ਸ਼ਿਕਾਇਤ ਹੁੰਦੀ ਹੈ ਵੀ ਕਦੀ ਨਾ ਪਤੀ ਕੌੜਾ ਬੋਲਦਾ ਹੈ ਨਾ, ਕਦੀ ਨਾ ਕਦੇ ਗੁੱਸਾ ਆਉਂਦਾ ਹੈ ਨਾ। ਗੁਰੂ ਅਰਜਨ ਸਾਹਿਬ ਕਹਿੰਦੇ ਮੇਰਾ ਪਤੀ ਕਦੀ ਨਹੀਂ ਬੋਲਦਾ ਕੌੜਾ, ਮੈਂ ਸੰਭਲ ਸੰਭਾਲ ਸੰਭਾਲ ਕੇ ਥੱਕ ਗਈ ਕਦੀ ਤੇ ਕੌੜਾ ਬੋਲੇ, ਪਰ ਮੇਰਾ ਪਰਮਾਤਮਾ ਕੌੜਾ ਨਹੀਂ ਬੋਲਦਾ ਤੇ ਰੱਬ ਦਾ ਪਿਆਰਾ ਵੀ ਕੌੜਾ ਨਹੀਂ ਬੋਲਦਾ। ਰੱਬ ਦਾ ਪਿਆਰਾ ਬੰਦਗੀ ਵਾਲੇ ਦੀ ਰਸਨਾ ਵਿੱਚ ਮਿਠਾਸ ਹੁੰਦੀ, ਬੰਦਾ ਕੌੜਾ ਨਹੀਂ ਚੰਗਾ ਲੱਗਦਾ ਤੇ ਇਸਤਰੀ ਬਿਲਕੁਲ ਕੌੜੀ ਨਹੀਂ ਜੋ ਚੰਗੀ ਲੱਗਦੀ, ਬਿਲਕੁਲ ਚੰਗੀ ਨਹੀਂ ਲੱਗਦੀ, ਮਿੱਠ ਬੋਲਣੀ ਚੰਗੀ ਲੱਗਦੀ ਹੈ। ਮੈਂ ਇਹ ਫਿਰ ਕਿਤੇ ਗੱਲ ਕਰਾਂਗਾ, ਮੈਂ ਇੱਧਰ ਨਾ ਜਾਵਾਂ, ਸਮਾਂ ਬੁਲਤਾ ਹੋ ਜਾਵੇਗਾ, ਇਤਿਹਾਸ ਵੀ ਕਹਿਣਾ ਹੈ। ਮੇਰੇ ਕਹਿਣ ਦਾ ਮਤਲਬ ਨਿਮਰਤਾ ਵਿੱਚ ਸੇਵਾ ਕਰਦੇ ਨੇ ਪਿਆਰ ਦੇ ਨਾਲ ਤੇ ਸਾਰੀ ਸੇਵਾ ਸਫਲ ਹੋ ਗਈ ਗੁਰੂ ਅਮਰਦਾਸ ਜੀ ਦੀ।
ਗੁਰ ਟਿਗ ਕਹਾਲ ਨਿਫਲ ਨਏ ਹੋਏ,
ਹਾਂ ਇਹ ਕਵੀ ਉਕਤੀ ਆ ਗਈ ਹੈ। ਕਵੀ ਜੀ ਕਹਿੰਦੇ ਜਿਹੜਾ ਗੁਰੂ ਦੀ ਹਜ਼ੂਰੀ ਵਿੱਚ ਪਿਆਰ ਨਾਲ ਸੇਵਾ ਕਰ ਲੈਂਦਾ ਨਾ, ਗੁਰੂ ਨਿਸਫਲ ਨਹੀਂ ਗਵਾਉਂਦਾ, ਐਵੇਂ ਨਹੀਂ ਜਾਣ ਦਿੰਦਾ। ਕਿਉਂਕਿ ਪ੍ਰਭ ਘਾਲਿਆ ਕਿਸੇ ਕਾ ਇੱਕ ਤਿਲ ਨਾ ਗਵਾਈ, ਤਿਲ ਮਾਤਰ ਵੀ ਕੋਈ ਸੇਵਾ ਕਰਕੇ ਵੇਖ ਲਵੇ ਵਿਅਰਥ ਨਹੀਂ ਜਾਂਦੀ।
ਬਾਂਸ਼ਤ ਪਾਏ ਕਰਤ ਭਾਜੋਏ,
ਜਿਹੜੀ ਮਨ ਵਿੱਚ ਇੱਛਾ ਰੱਖ ਕੇ ਕੋਈ ਸੇਵਾ ਕਰਦਾ ਉਹਨੂੰ ਮਨ ਇੱਛਤ ਫਲ ਮਿਲ ਜਾਂਦਾ, ਜੋ ਚਾਹਵੇ ਉਹਨੂੰ ਪ੍ਰਾਪਤ ਹੋ ਜਾਂਦਾ ਹੈ।
ਕਹੇ ਸ੍ਰੀ ਗੁਰ ਸਿਰ ਮੁਕਟ ਉਤਾਰਾ,
ਹੁਣ ਕਹਿਣ ਲੱਗੇ ਅਮਰਦਾਸ ਜੀ ਜਿਹੜਾ ਸਿਰ ਤੇ ਮੁਕਟ ਬਣਾਇਆ ਜੀ ਨਾ ਤਰੋਪੇ ਬਣ ਬਣ ਕੇ 11 ਸਾਲਾਂ ਦੇ, ਇਹ ਮੁਕਟ ਉਤਾਰ ਦਿਓ ਸਿਰ ਤੋਂ ਹੁਣ।
ਵਰਖ ਇਕਾਦਸ ਕੋ ਜੋ ਤਹਾਰਾ,
ਜੋ ਇਕਾਦਸ ਇੱਕ ਤੇ ਦਸ 11 ਸਾਲਾਂ ਦੇ ਸਰੋਪੇ ਤੁਹਾਨੂੰ ਮਿਲੇ, ਤੁਸੀਂ ਸੀਸ ਤੇ ਚੜਾਈ ਗਏ ਜੇ, ਇਹ ਉਤਾਰੋ ਹੁਣ।
ਜਿਸ ਮੈਂ ਜੀਵ ਕੀਟੀਆਂ ਆਦ,
ਇਸ ਸਰੋਪਿਆਂ ਤੇ ਸਿਰ ਦੇ ਵਿੱਚ ਕੀੜੀਆਂ ਤੋਂ ਆਦਿਕ ਜਾਨਵਰ ਪਏ ਸੀ, ਕਿਉਂਕਿ ਜਲ ਪੈਂਦਾ ਜਾਂਦਾ ਹੈ ਤੇ ਪੜਾਸ ਦੇ ਨਾਲ ਜੀ ਪੈਦਾ ਹੋ ਗਏ, ਉਤਾਰੇ ਨਹੀਂ ਗੁਰੂ ਦੀ ਬਖਸ਼ਿਸ਼ ਸਮਝ ਕੇ।
ਧਰੇ ਉਤਾਰ ਸੰਤ ਗੁਰ ਨਾਦ,
ਜਦੋਂ ਗੁਰੂ ਦਾ ਨਾਦ ਸੁਣਿਆ ਨਾ, ਨਾਦ ਕਹਿੰਦੇ ਸ਼ਬਦ ਨੂੰ, ਗੁਰੂ ਦੀ ਆਵਾਜ਼ ਸੁਣੀ, ਗੁਰੂ ਦਾ ਹੁਕਮ ਸੁਣਿਆ, ਉਸੇ ਵੇਲੇ ਤਿਆਰੀ ਕਰ ਲਈ ਉਤਾਰਨ ਦੀ।
ਸੁੰਦਰ ਜਲ ਇਸ਼ਨਾਨ ਕਰਾਇਆ,
ਗੁਰੂ ਅੰਗਦ ਦੇ ਪਾਤਸ਼ਾਹ ਸਿੱਖਾਂ ਨੂੰ ਕਹਿੰਦੇ ਲਿਆਓ ਵੀ ਅਮਰਦਾਸ ਦਾ ਇਸ਼ਨਾਨ ਕਰਾਈ। ਪਹਿਲਾਂ ਅਮਰਦਾਸ ਜੀ ਗੁਰੂ ਦਾ ਇਸ਼ਨਾਨ ਕਰਾਉਂਦੇ ਸੀ, ਹੁਣ ਗੁਰੂ ਕਹਿੰਦੇ ਸਿੱਖਾਂ ਨੂੰ ਲਿਆਓ ਜਲ ਅਮਰਦਾਸ ਜੀ ਦਾ ਇਸ਼ਨਾਨ ਕਰਾਓ।
ਬਸਤਰ ਨਵੀਨ ਸਰਬ ਪਹਿਰਾਇਆ,
ਸਤਿਗੁਰੂ ਜੀ ਕਹਿਣ ਲੱਗੇ ਖਜ਼ਾਨੇ ਵਿੱਚੋਂ ਨਵੇਂ ਬਸਤਰ ਲੈ ਕੇ ਆਓ, ਫਿਰ ਨਵਾਂ ਚੋਲਾ, ਨਵੀਂ ਦਸਤਾਰ, ਨਵਾਂ ਕਛਹਿਰਾ, ਐ ਨਵੇਂ ਬਸਤਰ ਲਿਆ ਕੇ ਪਹਿਰਾਏ।
ਮੈਂ ਆਪਣੇ ਅਸਥਾਨ ਬਿਠਾਵਾਂ,
ਕਿਸੇ ਨੇ ਪੁੱਛ ਲਿਆ ਮਹਾਰਾਜ ਤੁਸੀਂ ਬੜਾ ਇਸ਼ਨਾਨ ਕਰਾ ਕੇ ਤੇ ਇਹਨੂੰ ਸੋਹਣੇ ਬਸਤਰ ਪਵਾ ਦਿੱਤੇ, ਗੁਰੂ ਕਹਿੰਦੇ ਮੈਂ ਆਪਣੇ ਅਸਥਾਨ ਬਿਠਾਵਾਂ, ਮੈਂ ਅਮਰਦਾਸ ਨੂੰ ਆਪਣੇ ਅਸਥਾਨ ਤੇ ਬਿਠਾਉਣਾ ਹੈ, ਇਹਨੂੰ ਆਪਣੀ ਜਗ੍ਹਾ ਦੇਣੀ ਹੈ, ਇਹ ਜ਼ਿੰਮੇਵਾਰੀ ਦੇਣੀ ਅਮਰਦਾਸ ਨੂੰ।
ਗੁਰਤਾ ਗਾਦੀ ਤੈ ਹਰ ਖਾਵੋ,
ਮੈਨੂੰ ਉਦਣ ਖੁਸ਼ੀ ਪੂਰੀ ਹੋਵੇਗੀ ਜਿੱਦਣ ਮੈਂ ਗੁਰਤਾ ਗੱਦੀ ਅਮਰਦਾਸ ਜੀ ਨੂੰ ਦੇ ਦਿਆਂਗਾ, ਮੇਰਾ ਮਨ ਉਦਣ ਪ੍ਰਸੰਨ ਹੋਵੇਗਾ, ਇੰਨਾ ਗੁਰੂ ਖੁਸ਼ ਹੋਇਆ ਸੇਵਾ ਤੇ।
ਸਭ ਸੰਗਤ ਕਉ ਦਇਓ ਸੁਣਾਏ,
ਇਹ ਸਾਰੀ ਸੰਗਤ ਨੂੰ ਉੱਚੀ ਆਵਾਜ਼ ਵਿੱਚ ਸੱਚੇ ਪਾਤਸ਼ਾਹ ਨੇ ਸੁਣਾ ਦਿੱਤਾ,
ਇਹੋ ਮੇਰੋ ਅਬ ਰੂਪ ਸੁਹਾਏ,
ਇਹ ਮੇਰਾ ਹੁਣ ਰੂਪ ਬਣ ਜਾਵੇਗਾ, ਸੁਹਾਵੇ ਸੋਭਾ ਪਾਵੇਗਾ ਗੁਰਤਾ ਗੱਦੀ ਤੇ ਬਿਰਾਜਮਾਨ ਹੋ ਕੇ।
ਇਸ ਮਹਿ ਮੋਹ ਮਹਿ ਭੇਦ ਨਾ ਕੋਈ,
ਗੁਰੂ ਕਹਿੰਦੇ ਹੁਣ ਇਹ ਗੱਲ ਸਿੱਖੋ ਜਾਣ ਲਓ ਅਮਰਦਾਸ ਵਿੱਚ ਤੇ ਮੇਰੇ ਵਿੱਚ ਕੋਈ ਫਰਕ ਨਹੀਂ ਰਹਿ ਗਿਆ, ਇਹ ਪਦ ਕਿਸੇ ਕਿਸੇ ਨੂੰ ਮਿਲਿਆ ਹੈ, ਦਾਸ ਜਿਸ ਸੰਪਰਦਾ ਦੇ ਨਾਲ ਸੰਬੰਧਿਤ ਹੈ ਨਾ, ਬਾਬਾ ਬਿਧੀ ਚੰਦ ਸਾਹਿਬ ਬਾਬਾ ਦਇਆ ਸਿੰਘ ਜੀ ਜਥੇਦਾਰ ਨੇ ਉਸ ਸੰਪਰਦਾ ਦੇ, ਉਸ ਬਾਬੇ ਬਿਧੀ ਚੰਦ ਨੂੰ ਵੀ ਇਸ ਤਰ੍ਹਾਂ ਹੀ ਵਰ ਮਿਲੇ, ਲਾਹੌਰ ਚੋਂ ਸ਼ਾਹੀ ਕਿਲੇ ਚੋਂ ਘੋੜੇ ਲਿਆਉਣੇ ਸਿੱਖਾਂ ਤੋਂ ਖੋਏ ਗਏ, ਪੱਟੀ ਵਿੱਚ ਦਸ਼ਾਲੇ ਖੋਏ ਗਏ, ਲੈਣ ਗਿਆ ਬਲ ਦੇ ਭੱਠ ਵਿੱਚ ਬੈਠ ਜਾਣਾ। ਕਿੰਨਾ ਸਿੱਖ ਦਾ ਨਿਸ਼ਚਾ, ਕਿੰਨਾ ਪਰਪੱਕ ਵਿਸ਼ਵਾਸ ਹੈ ਕਿ ਹੋਵੇਗਾ ਖਸਮ ਤਾਂ ਲਏਗਾ ਰਾਖ। ਪਠਿਆਰੇ ਨੇ ਕਿਹਾ ਨਾ ਮੇਰੇ ਕੋਲ ਜਗ੍ਹਾ ਨਹੀਂ ਕੋਈ ਛੁਪਣ ਨੂੰ, ਇੱਥੇ ਦਾਣੇ ਭੁਣਦਾ ਇੱਥੇ ਸੌਂ ਜਾਂਦਾ ਰਾਤ ਨੂੰ, ਕਹਿੰਦਾ ਚੁੱਕ ਕੜਾਈ ਫਿਰ ਛਾਲ ਮਾਰ ਕੇ ਬੈਠ ਕੇ। ਸੱਚੇ ਪਾਤਸ਼ਾਹ ਭਾਈ ਕੀ ਡਰੌਲੀ ਵਿੱਚ ਬੈਠੇ ਆਪਣੇ ਸਰੀਰ ਤੇ ਜਲਦੀਆਂ ਗਾਗਰਾਂ ਪਵਾਉਣ ਲੱਗ ਪਏ। ਸਿੱਖ ਲਈ ਆਉਂਦੇ ਨੇ, ਪਾਓ ਬਈ ਹੱਲਾ ਕਰੋ ਛੇਤੀ ਕਰੋ। ਜਦੋਂ ਗੁਰੂ ਹਟ ਗਏ ਸਿੱਖ ਕਹਿੰਦੇ ਮਹਾਰਾਜ ਗਰਮੀ ਤਾਂ ਜ਼ਿਆਦੀ ਨਹੀਂ, ਤੁਸੀਂ ਸਰੀਰ ਤੇ ਜਲ ਬੜਾ ਪਵਾਇਆ। ਕਹਿੰਦੇ ਮੇਰਾ ਪਿਆਰਾ ਮੇਰਾ ਰੂਪ ਬਲ ਦੀ ਅੱਗ ਵਿੱਚ ਬੈਠ ਗਿਆ ਹੈ, ਜਿਹੜਾ ਸੇਕ ਉਹਦੇ ਸਿਰ ਨੂੰ ਲੱਗਣਾ ਸੀ ਆਪਣੇ ਸਿਰ ਤੇ ਚੱਲ ਰਹੇ। ਇਹ ਆਉਂਦੇ ਨੇ ਤੇ ਗੱਲ ਨਾ ਲਾ ਕੇ ਕਹਿੰਦੇ ਨੇ ਵਿਧੀ ਚੰਦ ਸ਼ੀਨਾ ਗੁਰੂ ਕਾ ਸੀਨਾ ਭਾਓ ਭਗਤ ਰੀਨਾ ਕਮੀ ਕਦੇ ਨਾ ਹੈ। ਇਸੇ ਗ੍ਰੰਥ ਦੇ ਵਿੱਚ ਪੰਕਤੀਆਂ ਆਉਂਦੀਆਂ, ਬਾਬਾ ਵਿਧੀ ਚੰਦ ਸਾਡਾ ਸੀਨਾ ਬਣ ਗਿਆ, ਦਿਲ ਬਣ ਗਿਆ ਹੈ। ਸਰੀਰ ਦੇ ਅੰਦਰ ਦਿਲ ਹੀ ਸਭ ਤੋਂ ਮਹਿੰਗੀ ਚੀਜ਼ ਹੈ, ਖਾਸ ਚੀਜ਼ ਹੈ। ਦਿਲ ਖਲੋ ਜਾਵੇ ਸਰੀਰ ਸਾਰਾ ਖਲੋ ਜਾਂਦਾ। ਅੱਖਾਂ ਨਹੀਂ ਵੇਹਦੀਆਂ, ਕੰਨ ਨਹੀਂ ਸੁਣਦੇ, ਰਸਨਾ ਨਹੀਂ ਬੋਲਦੀ, ਘਰਾਂ ਨਿੰਦਰਾ ਨਹੀਂ ਸੁੰਘਦਾ, ਚਮੜੀ ਸਪਰਸ਼ ਕਰਕੇ ਦੱਸਦੀ ਦੀ ਤੱਤਾ ਕਿ ਠੰਡਾ ਹੈ। ਦੁਨੀਆਂ ਦੇ ਲੋਕ ਸਿਰ ਦੇ ਭਾਰ ਚੱਲਦੇ ਨੇ, ਦਿਮਾਗ ਦੇ ਭਾਰ ਚੱਲਦੇ ਨੇ, ਤੇ ਰੱਬ ਦੇ ਪਿਆਰੇ ਦਿਲ ਦੇ ਭਾਰ ਚੱਲਦੇ ਨੇ। ਕਿਉਂਕਿ ਦਿਮਾਗ ਵੀ ਸ਼ੈਤਾਨੀ ਸੋਚ ਜ਼ਰੂਰ ਹੈ, ਪਿਆਰ ਨਹੀਂ ਹੈ, ਪਿਆਰ ਦਿਲ ਵਿੱਚ। ਇਸ ਕਰਕੇ ਦਿਮਾਗ ਨਹੀਂ ਆਖਿਆ, ਵਿਧੀ ਚੰਦ ਸ਼ੀਨਾ ਆਪਣਾ ਦਿਲ ਆਖਿਆ। ਫਿਰ ਸੱਚੇ ਪਾਤਸ਼ਾਹ ਨੇ ਆਖਿਆ ਤੋਰ ਬੋਰ ਮੈਂ ਭੇਦ ਨਾ ਕੋਈ, ਗੁਰਸਿੱਖ ਨਾਮ ਰਹੇ ਅਵਦੋਈ। ਇਸੇ ਗ੍ਰੰਥ ਦੇ ਵਿੱਚ ਆਉਂਦਾ ਹੈ ਬਾਬਾ ਵਿਧੀ ਚੰਦ, ਹੁਣ ਤੇਰੇ ਮੇਰੇ ਵਿੱਚ ਫਰਕ ਨਹੀਂ ਰਹਿ ਗਿਆ। ਇੰਨਾ ਦੁਨੀਆਂ ਜ਼ਰੂਰ ਕਵੇਗੀ ਬਾਬਾ ਵਿਧੀ ਚੰਦ ਸਿੱਖ ਹੋਇਆ ਤੇ ਗੁਰੂ ਹਰਗੋਬਿੰਦ ਗੁਰੂ ਹੋਏ ਨੇ, ਪਰ ਅੰਤਰ ਆਤਮੇ ਆਪਣੇ ਵਿੱਚ ਕੋਈ ਫਰਕ ਨਹੀਂ ਰਹਿ ਗਿਆ। ਜਦੋਂ ਸਿੱਖ ਦੀ ਵਿਚਾਰ ਗੁਰੂ ਦੀ ਵਿਚਾਰ ਬਣ ਜਾਂਦੀ ਹੈ, ਗੁਰੂ ਦੀ ਵਿਚਾਰ ਨਾਲ ਮੇਲ ਖਾਂਦੀ ਹੈ, ਉਦੋਂ ਗੁਰੂ ਕਹਿੰਦਾ ਤੂੰ ਮੇਰੇ ਵਰਗਾ ਹੈ। ਇੱਕ ਸੱਚ ਜਾਣੋ, ਜੇ ਰਾਜਨੀਤਿਕ ਗੁਰੂ ਹੋਵੇਗਾ ਉਹ ਕਵੇਗਾ ਚੇਲਾ ਮੇਰੇ ਵਰਗਾ ਨਹੀਂ ਹੋ ਸਕਦਾ। ਜੇ ਧਾਰਮਿਕ ਗੁਰੂ ਹੋਵੇਗਾ ਉਹ ਜ਼ਰੂਰ ਕਵੇਗਾ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹਾਂ ਕਰੋ ਨਿਵਾਸ, ਖਾਲਸਾ ਮੇਰੀ ਜਾਨ ਕੀ ਜਾਨ, ਖਾਲਸਾ ਮੇਰੋ ਪਿੰਡ ਪ੍ਰਾਣ, ਕਿੰਨੇ ਵਰ ਦਿੱਤੇ ਨੇ। ਗੁਰੂ ਰਾਜਨੀਤਿਕ ਨਹੀਂ, ਸਾਡੇ ਗੁਰੂ ਧਾਰਮਿਕ ਸੀ। ਇਹ ਬਾਬੇ ਵਿਧੀ ਚੰਦ ਨੂੰ ਕਹਿੰਦੇ ਨੇ ਸਦਾ ਸਾਂਝ ਤੇਰੀ ਪੁਸ਼ਤੈਨੀ, ਤੇਰੀਆਂ ਪੁਸ਼ਤਦਾਰ ਪੁਸ਼ਤ ਜਿਹੜੇ ਮਹਾਂਪੁਰਖ ਹੋਣਗੇ ਨਾ ਉਹਨਾਂ ਨਾਲ ਸਾਡੀ ਗੁਰੂ ਘਰ ਨਾਲ ਸਾਂਝ ਬਣੀ ਰਹੇਗੀ। ਮਹਾਰਾਜ ਕਿੰਨਾ ਚਿਰ ਨਿਭੇਗੀ ਕਲਯੁਗ ਆ ਰਿਹਾ, ਕਹਿੰਦੇ ਨਿਭੇ ਗੁਰ ਘਰ ਸੰਗ ਸੁਖੈਨੀ, ਸੁਖੈਣੀ ਗੁਰੂ ਨਾਲ ਨਿਭ ਜਾਵੇ। ਇਹ ਸਾਰਿਆਂ ਨੂੰ ਵਰ ਨਸੀਬ ਨਹੀਂ ਹੁੰਦੇ, ਤੇ ਗੁਰੂ ਨੇ ਆਖਿਆ ਸੀ ਬਾਬਾ ਵਿਧੀ ਚੰਦ ਜਿਹੜਾ ਤੇਰੇ ਵਿੱਚ ਤੇ ਮੇਰੇ ਵਿੱਚ ਫਰਕ ਸਮਝੇਗਾ ਨਾ ਉਹਨੂੰ ਸਿੱਖੀ ਪ੍ਰਾਪਤ ਨਹੀਂ ਹੋਵੇ, ਤੇਰਿਆਂ ਕੂਕਰਾਂ ਵਿੱਚ ਸ਼ਕਤੀਆਂ ਹੋਣਗੀਆਂ। ਇਹ ਵਰ ਬਾਬੇ ਵਿਧੀ ਚੰਦ ਨੂੰ ਮਿਲੇ। ਕੋਈ ਸੇਵਾ ਕਰਕੇ ਵੇਖ ਤਾਂ ਲਵੇ, ਕੋਈ ਗੁਰੂ ਦਾ ਹੁਕਮ ਮੰਨ ਕੇ ਵੇਖ ਤਾਂ ਲਵੇ। ਹਨ ਅਮਰਦਾਸ ਜੀ ਨੇ ਮੰਨਿਆ ਹੈ ਤੇ ਸੱਚੇ ਪਾਤਸ਼ਾਹ ਨੇ ਰਹਿਮਤ ਕਰਕੇ ਆਪਣੇ ਨਾਲ ਲਾ ਕੇ ਕਹਿ ਦਿੱਤਾ ਹੁਣ ਤੇਰੇ ਮੇਰੇ ਵਿੱਚ ਕੋਈ ਫਰਕ ਨਹੀਂ ਰਹਿ ਗਿਆ। ਇੱਕ ਗੱਲ ਹੋਰ ਹੈ, ਗੁਰੂ ਕਹਿੰਦਾ ਸਿੱਖ ਮੇਰੇ ਵਰਗਾ, ਸਿੱਖ ਕਦੀ ਨਹੀਂ ਕਹਿੰਦਾ ਮੈਂ ਗੁਰੂ ਵਰਗਾ, ਉਹ ਗੁਰੂ ਦੇ ਅਦਬ ਵਿੱਚ ਰਹਿੰਦਾ ਹੈ, ਸਤਿਕਾਰ ਵਿੱਚ ਰਹਿੰਦਾ। ਤੇ ਕਹਿ ਰਹੇ ਨੇ ਹਾਂਜੀ ਪੰਕਤੀ ਉਹ ਪੜੋ,
ਇਹ ਏਕ ਕੀ ਦੇਹੇ ਜੋ ਦੋਈ,
ਕਹਿੰਦੇ ਆਪਾਂ ਇੱਕ ਹੋ ਗਏ ਆ, ਦੇਹਾਂ ਆਪਣੀਆਂ ਦੋ ਨੇ। ਗੁਰੂ ਗੋਬਿੰਦ ਸਿੰਘ ਨੇ ਵੀ ਨਾ ਜ਼ਫਰਨਾਮੇ ਵਿੱਚ ਲਿਖਿਆ ਹੈ, ਉਹ ਕਹਿੰਦੇ ਨੇ ਜੁਦਾਈ ਤੁਰਾ ਮਰ ਅੱਜ ਕਤਰੇ ਨੇਸਤ ਬਾ ਦੀਤਨ ਦੋਤ ਕਕਾਲ ਬਾਰ ਗੁਪਤਨ ਯਕੇਸ਼ਤ। ਅਕਾਲ ਪੁਰਖ ਨੂੰ ਕਹਿੰਦੇ ਨੇ ਜੁਦਾਈ ਤੁਰਾ ਮਰ ਅੱਜ ਕਤਰੇ ਨੇਸਤ, ਹੇ ਵਾਹਿਗੁਰੂ ਤੇਰੇ ਮੇਰੇ ਵਿੱਚ ਕੋਈ ਜੁਦਾਈ ਨਹੀਂ, ਦੂਜਾਪਨ ਨਹੀਂ, ਕਤਰਾ ਮਾਤਰ ਵੀ। ਬਾ ਦੀਦਨ ਦੋ ਕਾਲਬ, ਦੀਦਨ ਕਹਿੰਦੇ ਅੱਖਾਂ ਨੂੰ ਫਾਰਸੀ ਵਿੱਚ, ਅੱਖਾਂ ਨਾਲ ਵੇਖਣ ਨੂੰ ਅਸੀਂ ਦੋ ਹਾਂ ਤੇ ਗੁਫ਼ਤਗੋ ਨੂੰ ਗੱਲ ਕਰਨ ਨੂੰ ਅਸੀਂ ਇੱਕ ਹਾਂ, ਕਹਿਣ ਨੂੰ ਇੱਕ ਹਾਂ, ਵੇਖਣ ਨੂੰ ਅਸੀਂ ਦੋ ਹਾਂ। ਇਹੋ ਗੱਲ ਕਹਿ ਰਹੇ ਨੇ ਅੰਗਦ ਦੇਵ ਪਾਤਸ਼ਾਹ ਅਮਰਦਾਸ, ਵੇਖਣ ਨੂੰ ਆਪਾਂ ਦੋ ਹੈ ਪਰ ਆਪਾਂ ਇੱਕ ਹੋ ਚੁੱਕੇ ਹਾਂ।
ਵਿਦਤ ਭੈ ਗੁਰ ਸੰਗਤ ਮਾਹੇ,
ਕਹਿੰਦੇ ਇਹ ਗੱਲ ਵਿਦਤ ਹੋ ਗਈ, ਇਹ ਗੱਲ ਪ੍ਰਗਟ ਹੋ ਗਈ ਸੰਗਤ ਦੇ ਵਿੱਚ,
ਗੁਰ ਸ੍ਰੀ ਅਮਰ ਅਪਰ ਹੋਏ ਨਾਹੀਂ।
ਆਉਣ ਵਾਲੇ ਟਾਈਮ ਨੂੰ ਗੁਰਤਾ ਗੱਦੀ ਅਮਰਦਾਸ ਕੋਲ ਹੋਵੇਗੀ, ਹੋਰ ਕੋਈ ਗੁਰਤਾ ਗੱਦੀ ਦਾ ਪਦ ਨਹੀਂ ਲੈ ਸਕੇਗਾ। ਇਹ ਮੋਹਰ ਲੱਗ ਗਈ ਹੈ, ਗੁਰੂ ਨੇ ਪ੍ਰਸੰਨਤਾ ਧਾਰਨ ਕੀਤੀ ਹੈ।
ਹੁਣ ਬੋਲੇ ਮੁਖ ਚੰਦ ਸੁਦਾ, ਦਾਤੇ
ਚੰਦਰਮਾ ਵਰਗੇ ਸਰੀਖੇ ਚਿਹਰੇ ਤੋਂ ਅੰਮ੍ਰਿਤਮਈ ਬਚਨ ਗੁਰੂ ਅੰਗਦ ਦੇਵ ਪਾਤਸ਼ਾਹ ਬੋਲੇ ਕੀ ਕਹਿੰਦੇ ਨੇ
ਆਨੰਦ ਕੰਦ ਬੇਲੰਦ ਨਿਵਾਸੇ
ਜੋ ਮਹਾਨ ਆਨੰਦ ਵਿੱਚ ਵਸਣ ਵਾਲੇ ਨੇ ਆਨੰਦ ਦੇ ਦਾਤੇ ਨੇ ਉਹ ਅਮਰਦਾਸ ਜੀ ਨੂੰ ਕਹਿਣ ਲੱਗੇ
ਸੁਣ ਪੁਰਖਾ ਗ੍ਰਹਿ ਸੰਤਤ ਕਿਆ ਹੈ
ਇਹ ਪੁਰਖਾ ਤੇਰੀ ਸੰਤਾਨ ਕਿੰਨੀ ਹੈ ਅਸੀਂ ਤੈਨੂੰ ਪੁੱਛਿਆ ਨੀ ਤੇਰੀਆਂ ਬੱਚੀਆਂ ਕਿੰਨੇ ਨੇ ਬੱਚੇ ਕਿੰਨੇ ਨੇ
ਦੋਹਿਤਾ ਪੁੱਤਰ ਭੈ ਸੋ ਕਿਆ ਹੈ
ਹਾਂ ਤੇਰੀਆਂ ਦੋਹਿਤਾ ਪੁੱਤਰੀਆਂ ਕਿੰਨੀਆਂ ਨੇ ਪੁੱਤਰ ਕਿੰਨੇ ਨੇ ਸਾਨੂੰ ਦੱਸ
ਹਾਥ ਚੋਰ ਕਰ ਬਿਨੈ ਬਖਾਨੀ
ਸੋ ਕਹਾਂ ਹੈ ਉਹ ਕਿੱਥੇ ਨੇ ਭਾਵੇਂ ਗੁਰੂ ਜਾਣਦੇ ਨੇ ਉਹਨਾਂ ਦੇ ਕੁੜਮਾਚਾਰੀ ਹੈ ਪਰ ਗੁਰੂ ਦੀ ਖੁਸ਼ੀ ਹੈ ਗੁਰੂ ਪੁੱਛ ਰਿਹਾ ਸਿੱਖ ਦਾ ਫਰਜ਼ ਹੈ ਦੱਸਣਾ ਕਹਿੰਦੇ ਹੱਥ ਜੋਰ ਕਰ ਬਿਨੈ ਬਖਾਨੀ ਅਮਰਦਾਸ ਜੀ ਨੇ ਹੱਥ ਜੋੜੇ ਤੇ ਸਤਿਗੁਰਾਂ ਦੇ ਚਰਨਾਂ ਵਿੱਚ ਬੇਨਤੀ ਕੀਤੀ
ਸਭ ਰਾਵਰ ਕੋ ਗਿਆਤ ਮਹਾਨੀ
ਮਹਾਰਾਜ ਆਪ ਜੀ ਨੂੰ ਸਭ ਗਿਆਤ ਹੈ ਆਪ ਜੀ ਨੂੰ ਸਭ ਸਮਝ ਹੈ ਆਪ ਜੀ ਨੂੰ ਸਭ ਪਤਾ ਹੈ
ਸਦਪ ਜੋ ਪੁੱਛੋ ਸਮ ਅਣਜਾਣੇ
ਮਹਾਰਾਜ ਤਾਂ ਵੀ ਮੈਨੂੰ ਪੁੱਛਦੇ ਹੋ ਅਣਜਾਣ ਦੀ ਤਰ੍ਹਾਂ ਵੀ ਨਹੀਂ ਜਾਣਦੇ ਤੇ ਮੇਰਾ ਫਰਜ਼ ਹੈ ਦੱਸਣ ਦਾ
ਬਹੋ ਸੁਣੋ ਗੁਣ ਖਾਣ ਮਹਾਨੇ
ਇਹ ਗੁਣਾਂ ਦੀ ਖਾਣ ਗੁਣਾਂ ਦਾ ਖਜ਼ਾਨਾ ਗੁਰੂ ਅੰਗਦ ਸਾਹਿਬ ਜੀ ਸੁਣੋ ਮੈਂ ਬੇਨਤੀ ਕਰਦਾ ਹਾਂ ਦੱਸਦਾ ਹਾਂ
ਦੋਏ ਪੁੱਤਰ ਹੈ ਮੋਹਨ ਮੋਹਰੀ
ਮਹਾਰਾਜ ਦਾਸ ਦੇ ਦੋ ਪੁੱਤਰ ਨੇ ਇੱਕ ਬਾਬਾ ਮੋਹਨ ਇੱਕ ਬਾਬਾ ਮੋਹਰੀ ਇਹ ਮੇਰੇ ਦੋ ਪੁੱਤਰ ਹਨ
ਦਵੈ ਤਨੀਆਂ ਸਭ ਕਿਰਪਾ ਤੋਰੀ
ਇਹ ਸੱਜੇ ਪਾਤਸ਼ਾਹ ਤੁਹਾਡੀ ਕਿਰਪਾ ਹੈ ਦੋ ਪੁੱਤਰੀਆਂ ਵੀ ਨੇ ਭਾਨੀ ਜੀ ਤੇ ਦਾਨੀ ਇਹ ਦੋ ਮੇਰੀਆਂ ਬੇਟੀਆਂ ਨੇ
ਸੁਣ ਬੋਲੇ ਸੁਣ ਪੁਰਖਾ ਅਭੈ
ਸੁਣ ਕੇ ਗੁਰੂ ਅੰਗਦ ਸਾਹਿਬ ਕਹਿਣ ਲੱਗੇ ਪੁਰਖਾ ਸਾਡੀ ਗੱਲ ਸੁਣ ਬਚਨ ਮੰਨ ਕੇ ਸਾਡਾ
ਹਿੱਤ ਲਾਇਕ ਤੋਹੇ ਪਾਖੋਂ ਸਭੈ
ਜਿਹੜੀ ਤੇਰੀ ਕਰਨ ਦੇ ਯੋਗ ਹੈ ਨਾ ਗੱਲ ਉਹ ਤੈਨੂੰ ਦੱਸਣ ਲੱਗੇ ਆ ਤੇ ਤੂੰ ਕਰ ਲਾ ਉਸ ਗੱਲ ਨੂੰ
ਆਪ ਖਡੂਰ ਕੋ ਬਸ ਬੋ ਸ਼ੋਰ
ਅਮਰਦਾਸ ਜੀ ਕਹਿੰਦੇ ਜੀ ਕੀ ਕਰਾਂ ਕਹਿੰਦੇ ਹੁਣ ਤੂੰ ਖਡੂਰ ਸਾਹਿਬ ਵਿੱਚ ਵਸਣਾ ਛੱਡ ਦੇ ਹੁਣ ਤੂੰ ਖਡੂਰ ਸਾਹਿਬ ਵਿੱਚ ਨਾ ਰਵੀ
ਅਪਰ ਸਥਾਨ ਪਾਸ ਕੋ ਟੋਰ
ਹੋਰ ਕੋਈ ਪਾਸੇ ਆਸੇ ਥਾਂ ਟੋਲ ਲਾ ਕੋਈ ਲੱਭ ਲਾ ਢੂੰਡ ਲਾ ਕੋਈ ਥਾਂ ਜਿੱਥੇ ਤੂੰ ਰਹਿਣਾ ਹੈ
ਸ੍ਰੀ ਨਾਨਕ ਮੋਹੇ ਤੀਨ ਗੋਰਾ
ਅਮਰਦਾਸ ਜੀ ਸੁਣ ਕੇ ਉਦਾਸ ਜੇ ਹੋਏ ਵੀ ਮੈਨੂੰ ਕੱਢਣ ਲੱਗੇ ਹੁਣ ਲੰਗਰ ਵਿੱਚੋਂ ਗੁਰੂ ਕਹਿਣ ਲੱਗੇ ਫਿਕਰ ਨਾ ਕਰ ਜਦੋਂ ਸਾਨੂੰ ਵੀ ਗੁਰੂ ਨਾਨਕ ਨੇ ਗੁਰਤਾ ਗੱਦੀ ਦਿੱਤੀ ਵਡਿਆਈ ਦਿੱਤੀ ਸੀ
ਕਿਰਪਾ ਧਾਰ ਪੁੰਨ ਕਿਰਾ
ਅਲਾਈ ਗੁਰੂ ਨਾਨਕ ਸਾਹਿਬ ਨੇ ਕਿਰਪਾ ਕਰਦਿਆਂ ਮੈਨੂੰ ਵੀ ਇਹ ਗੱਲ ਆਖੀ ਸੀ ਦਾਸ ਨੂੰ ਵੀ ਇਹ ਗੱਲ ਕਹੀ ਸੀ ਗੁਰੂ ਨਾਨਕ ਨੇ
ਹਮ ਚਾਹੇ ਬਸੇ ਥਾਣ ਦਿਓ ਤਿਆਗ
ਜਿੱਥੇ ਕਰਤਾਰਪੁਰ ਵਿੱਚ ਅਸੀਂ ਵੱਸਦੇ ਇਸ ਜਗ੍ਹਾ ਨੂੰ ਛੱਡ ਦੇ ਇੱਧਰ ਨਾ ਹੁਣ ਖਿਆਲ ਕਰੀ ਤੂੰ
ਅਪਰ ਸਥਲ ਕਰ ਸਿੱਤ ਵੱਡ ਭਾਗ
ਇਹ ਵੱਡਿਆਂ ਭਾਗਾਂ ਵਾਲਿਆ ਹੁਣ ਹੋਰ ਟਿਕਾਣਾ ਕੋਈ ਬਣਾ ਆਪਣਾ ਜਿੱਥੇ ਟਿਕਣਾ ਤੂੰ ਇਹ ਸਾਨੂੰ ਗੁਰੂ ਨਾਨਕ ਸਾਹਿਬ ਨੇ ਵੀ ਆਖਿਆ ਸੀ
ਤਬ ਕੇ ਹਮ ਖਡੂਰ ਨਹੀਂ ਆਏ
ਉਦੋਂ ਦੇ ਅਸੀਂ ਖਡੂਰ ਸਾਹਿਬ ਵਿੱਚ ਆ ਗਏ ਹਾਂ ਆਉਣ ਨੂੰ ਚਿੱਤ ਨਹੀਂ ਸੀ ਕਰਦਾ ਜਿਸ ਪਿਆਰੇ ਸਿਓ ਨੇ ਹੋ ਤਿਸ ਆਗੈ ਮਰ ਚੱਲੀ ਹੈ ਰਿਗ ਜੀਵਨ ਸੰਸਾਰ ਤਾਂ ਕੇ ਪਾਛੇ ਜੀਵਣਾ ਜੀ ਨਹੀਂ ਸੀ ਕਰਦਾ ਮੇਰਾ ਤਿਆਗਣ ਨੂੰ ਪਰ ਗੁਰੂ ਦਾ ਹੁਕਮ ਮੰਨਣਾ ਵੀ ਜ਼ਰੂਰੀ ਸੀ ਮੈਂ ਖਡੂਰ ਸਾਹਿਬ ਆ ਗਿਆ
ਬਸ ਤੇ ਸੰਮਤ ਕਿਤਕ ਬਿਤਾਏ
ਹੁਣ ਖਡੂਰ ਸਾਹਿਬ ਵਿੱਚ ਵਸਦਿਆਂ ਕਈ ਸਾਲ ਸਾਨੂੰ ਬਤੀਤ ਹੋ ਗਏ ਨੇ ਸਾਲ ਲੰਘੇ ਨੇ
ਸ੍ਰੀ ਚੰਦ ਅਰ ਲਖਮੀ ਦਾਸ
ਤੇ ਸਤਿਗੁਰਾਂ ਦੇ ਸਪੁੱਤਰ ਬਾਬਾ ਸ੍ਰੀ ਚੰਦ ਜੀ ਤੇ ਬਾਬਾ ਲਖਮੀ ਦਾਸ ਜੀ
ਪਿਤ ਸਥਾਨ ਤੇ ਕਰਿਓ ਨਿਵਾਸ
ਉਹਨਾਂ ਨੇ ਪਿਤਾ ਦੇ ਸਥਾਨ ਤੇ ਨਿਵਾਸ ਕੀਤਾ ਸੀ ਉਹ ਰਹੇ ਸੀ ਮੈਂ ਤਾਂ ਖਡੂਰ ਆ ਗਿਆ ਗੁਰੂ ਦਾ ਹੁਕਮ ਮੰਨ ਕੇ
ਤੈਸੇ ਤੁਮ ਥਲ ਅਪਰ ਬਣਾਏ
ਅਸੀਂ ਉਹ ਤੈਨੂੰ ਹੁਕਮ ਕਰਦੇ ਹਾਂ ਤੂੰ ਆਪਣਾ ਵੱਖਰਾ ਸਥਾਨ ਬਣਾ ਲਾ ਆਪਣੀ ਵੱਖਰੀ ਜਗ੍ਹਾ ਵਸਾ ਲਾ
ਬਸੋ ਤਹਾਂ ਸਭ ਬਿਦ ਸੁਖ ਪਾਏ
ਉੱਥੇ ਵਸ ਕੇ ਜਿਹੜੀ ਜਗ੍ਹਾ ਬਣਾਏਗਾ ਸਾਰੇ ਤਰੀਕਿਆਂ ਨਾਲ ਚੰਗੇ ਸੁਖ ਪ੍ਰਾਪਤ ਕਰ ਲਵੀ
ਦਾਸੂ ਦਾਤੂ ਸਦਨ ਰਹੇਗੇ
ਸਾਡੇ ਪੁੱਤਰ ਜਿਹੜੇ ਨੇ ਨਾ ਬਾਬਾ ਦਾਸੂ ਦੀ ਤੇ ਦਾਤੂ ਜੀ ਇਹ ਖਡੂਰ ਸਾਹਿਬ ਆਪਣੇ ਘਰ ਵਿੱਚ ਰਹਿਣਗੇ
ਸਿੱਖੇ ਨਾ ਤੁਮ ਈਰਖਾ ਨਾ ਲਹੇਂਗੇ
ਨਾ ਤੁਸੀਂ ਇਹਨਾਂ ਨੂੰ ਇੱਥੇ ਵੇਖੋਗੇ ਤੇ ਨਾ ਇਹ ਤੁਹਾਨੂੰ ਵੇਖਣਗੇ ਆਪੀ ਈਰਖਾ ਨਾ ਕਰਨਗੇ
ਨਾਹੇ ਤਾਂ ਦੇਖ ਪ੍ਰਤਾਪ ਤਿਹਾਰੋ
ਜੇ ਤੁਸੀਂ ਖਡੂਰ ਸਾਹਿਬ ਦੇ ਅੰਦਰ ਰਹੇ ਇਹਨਾਂ ਤੁਹਾਡਾ ਪ੍ਰਤਾਪ ਜਸ ਵਡਿਆਈ ਜਦੋਂ ਵੇਖੀ ਨਾ ਵੀ ਇਹ ਗੁਰੂ ਬਣ ਗਏ ਨੇ ਅਮਰਦਾਸ ਜੀ
ਜਰਹੇ ਹਿਰਦੇ ਨਹੇ ਪਰਹੇ ਬਿਕਾਰੋ
ਹਿਰਦੇ ਵਿੱਚ ਸਹਾਰਨਗੇ ਨਹੀਂ ਕਿ ਸਾਡੇ ਗੁਰੂ ਪਿਤਾ ਦੀ ਗੱਦੀ ਸੀ ਸੇਵਾਦਾਰ ਲੈ ਗਿਆ ਇਸ ਕਰਕੇ ਵਿਗਾੜ ਪਵੇਗਾ ਝਗੜਾ ਹੋਵੇਗਾ ਲੜਾਈ ਹੋਵੇਗੀ
ਦੋਹਰਾ ਇਸ ਪ੍ਰਕਾਰ ਕਹੇ ਮਿਰਦਲ ਬਚ
ਇਸ ਤਰ੍ਹਾਂ ਬਿਨਾਂ ਬੜੇ ਮਿਰਦਲ ਮਿੱਠੇ ਤੇ ਕੋਮਲ ਬਚਨ ਆਪਣੇ ਮੁਖ ਤੋਂ ਗੁਰੂ ਅੰਗਦ ਸਾਹਿਬ ਜੀ ਨੇ ਅਮਰਦਾਸ ਪਾਤਸ਼ਾਹ ਦੇ ਪ੍ਰਤੀ ਆਖੇ।
ਧੀਰਜ ਦਈ ਵਿਸਾਲ,
ਨਾਲੇ ਧੀਰਜ ਦਾ ਦਿੱਤੀ ਹੌਸਲਾ ਦਿੱਤਾ ਕਿ ਘਾਬਰੀ ਨਾ, ਅਸੀਂ ਤੈਨੂੰ ਖਡੂਰ ਚੋਂ ਕੱਢਣ ਨਹੀਂ ਲੱਗੇ, ਤੇਰੇ ਭਲੇ ਵਾਸਤੇ ਕਹਿ ਰਹੇ ਹਾਂ ਕਿ ਇੱਥੇ ਰਵੇਗਾ, ਸਾਡੇ ਬੱਚੇ ਤੇਰੇ ਨਾਲ ਈਰਖਾ ਕਰਨਗੇ, ਨਵੀਂ ਜਗ੍ਹਾ ਵਸਾਲਾ। ਅਸੀਂ ਵੀ ਗੁਰੂ ਦਾ ਹੁਕਮ ਮੰਨ ਕੇ ਨਵੀਂ ਜਗ੍ਹਾ ਤੋਂ ਬਣਾਈ ਸੀ, ਕਿਤਨਾ ਧੀਰਜਤਾ ਦਿੱਤੀ।
ਦਿਨ ਤੋ ਨਿਸਾ ਬਤਾਏ ਕੈ,
ਕਹਿੰਦੇ ਉਹ ਦਿਨ ਵੀ ਬਤੀਤ ਹੋ ਗਿਆ, ਉਹ ਰਾਤਰੀ ਵੀ ਬਤੀਤ ਹੋ ਗਈ।
ਬੈਠੇ ਪਰਮ ਕਿਰਪਾਲ,
ਪਰਮ ਕਿਰਪਾਲੂ ਗੁਰੂ ਅੰਗਦ ਦੇ ਪਾਤਸ਼ਾਹ ਜੀ ਸਜੇ ਹੋਏ ਨੇ। ਇੱਥੋਂ ਤੱਕ ਇਤਿਹਾਸ ਆਇਆ ਹੈ, ਜਿਸ ਤਰ੍ਹਾਂ ਹੁਣ ਗੁਰੂ ਨੇ ਆਖਿਆ ਨਾ ਤੁਸੀਂ ਨਵੀਂ ਜਗ੍ਹਾ ਵਸਾ ਲਓ, ਇੱਧਰ ਹੁਣ ਗੋਂਦਾ ਖੱਤਰੀ ਚੱਲ ਕੇ ਆਵੇਗਾ ਕਿ ਮਹਾਰਾਜ ਮੇਰੇ ਨਗਰ ਵਿੱਚ ਬੜੇ ਭੂਤ ਪ੍ਰੇਤ ਵੱਸਦੇ ਨੇ, ਔਰ ਦਿਨੇ ਅਸੀਂ ਦੀਵਾਰ ਕਰਦੇ ਹਾਂ, ਕੰਧ ਬਣਾਉਂਦੇ ਹਾਂ, ਰਾਤ ਨੂੰ ਢਾਹ ਜਾਂਦੇ ਨੇ, ਬੜੇ ਯਤਨ ਕੀਤੇ ਨੇ, ਮੈਂ ਤੁਹਾਡੀ ਆ ਲੋਕਾਂ ਤੋਂ ਬੜੀ ਵਡਿਆਈ ਸੁਣੀ ਹੈ, ਕਿਰਪਾ ਕਰੋ ਚਰਨ ਪਾਓ, ਜਿਸ ਕਰਕੇ ਮੇਰਾ ਨਗਰ ਵੱਸ ਜਾਵੇ। ਜਿਸ ਤਰ੍ਹਾਂ ਆਪਣੇ ਪੁੱਤਰਾਂ ਦੀ ਪਰਖ ਕਰਨਗੇ, ਦਾਸੂ ਦੇ ਪੱਖੀ ਕਹਿੰਦੇ ਨੇ ਗੁਰਤਾ ਗੱਦੀ ਮਿਲਣੀ ਚਾਹੀਦੀ ਹੈ ਦਾਸੂ ਨੂੰ, ਦਾਤੂ ਦੇ ਪੱਖੀ ਕਹਿੰਦੇ ਦਾਤੂ ਨੂੰ ਮਿਲਣੀ ਚਾਹੀਦੀ ਹੈ, ਤੇ ਅਸੀਂ ਵਿਖਾ ਦਈਏ ਵੀ ਸੇਵਾਦਾਰ ਦੀ ਹੈ, ਇਹ ਨਿੱਜੀ ਜਾਇਦਾਦ ਨਹੀਂ। ਉਹ ਆਖੇ ਨਹੀਂ ਲੱਗਣਗੇ, ਅਮਰਦਾਸ ਜੀ ਨੂੰ ਭੇਜਣਗੇ ਗੋਂਦੇ ਨਾਲ, ਨਾਲੇ ਕਹਿਣਗੇ ਇਹ ਗੋਂਦੇ ਦੇ ਨਾਂ ਤੇ ਪਿੰਡ ਵਸਾਇਓ, ਇਹ ਗੋਂਦੇ ਦੇ ਨਾਂ ਤੋਂ ਗੋਇੰਦਵਾਲ ਸਾਹਿਬ ਵਸਾਉਣਗੇ। ਉਹ ਆਉਣ ਵਾਲੇ ਸਮੇਂ ਇਤਿਹਾਸ ਦੀ ਵਿਚਾਰ ਕੀਤੀ ਜਾਵੇਗੀ। ਕੱਲ੍ਹ ਦੀ ਸ਼ਾਮ ਦੀ ਕਥਾ ਦੀ ਹਾਜ਼ਰੀ ਔਰ ਪਰਸੋਂ ਦੁਪਹਿਰ ਦੀ ਹਾਜ਼ਰੀ ਲਾ ਕੇ ਦਾਸ ਨੇ ਤੁਹਾਡੇ ਤੋਂ ਛੁੱਟੀ ਲੈ ਲੈਣੀ ਹੈ, ਕਿਉਂਕਿ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਹੈ, ਤੇ ਨਦੀਆਂ ਵਾਵ ਸੁਣਿਆ ਮੇਲਾ ਸੰਜੋਗੀ ਰਾਮ, ਸੰਜੋਗਾਂ ਨਾਲ ਮਿਲਾਪ ਹੁੰਦਾ ਹੈ, ਫਿਰ ਕਿਤੇ ਸਮਾਂ ਮਿਲਿਆ ਤੇ ਦਰਸ਼ਨ ਕਰਾਂਗੇ। ਔਰ ਲਸ਼ਕਰ ਸ਼ਹਿਰ ਦੇ ਵਿੱਚ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਪਾਵਨ ਸਥਾਨ 'ਤੇ ਚਾਰ ਵੀਕਾਂ ਦਾ ਨਾ ਹੁਕਮ ਦਿੱਤਾ ਸੀ ਜਦੋਂ ਆਇਆ ਸਾਂ, ਉੱਥੇ ਹਾਜ਼ਰੀ ਭਰਾਂਗਾ, ਉੱਥੋਂ ਫਿਰ ਇੰਡੀਆ ਨੂੰ ਵਾਪਸ ਚਲੇ ਜਾਂ। ਗੁਰੂ ਰਹਿਮਤ ਕਰੇ, ਸੱਚੇ ਪਾਤਸ਼ਾਹ ਤੁਹਾਡੇ 'ਤੇ ਬਖਸ਼ਿਸ਼ਾਂ ਕਰਨ, ਰਹਿਮਤਾਂ ਕਰਨ। ਤੁਸੀਂ ਗੁਰੂ ਦੇ ਸ਼ਬਦ ਨਾਲ ਜੁੜੇ ਰਹੋ, ਗੁਰੂ ਦੀ ਗੱਲ ਨੂੰ ਸੁਣ ਕੇ ਮੰਨਣ ਦਾ ਬਲ ਵੀ ਗੁਰੂ ਬਖਸ਼ੇ, ਅਸੀਂ ਗੁਰੂ ਦੀ ਗੱਲ ਮੰਨ ਕੇ ਆਪਣਾ ਜੀਵਨ ਸਫਲ ਕਰ ਸਕੀਏ, ਜਿਸ ਕਰਕੇ ਸਾਡਾ ਆਉਣ ਸਫਲ ਹੋ ਜਾਵੇ। ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ, ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚੁੱਤ, ਹੇ ਪਾਰ ਬ੍ਰਹਮ, ਅਬਨਾਸੀ ਅਗਨਾਸ, ਹੇ ਪੂਰਨ, ਹੇ ਸਰਬਮੈ ਦੁਖ ਭੰਜਨ ਗੁਣ ਦਾਸ, ਹੇ ਸੰਗੀ, ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ, ਹੇ ਗੁਣ ਨਿਧਾਨ, ਜੰਪੈ ਸਦਾ ਬਿਵੇਕ, ਹੇ ਅਪਰੰਪਰ ਹਰ ਹਰੇ, ਹਹਿਤੀ ਹੋਵਣ ਹਾਰ, ਹੇ ਸੰਤ ਕੈ ਸਦਾ ਸੰਗ, ਨਿਧਾਰਾ ਆਧਾਰ, ਹੇ ਠਾਕੁਰ ਹਉਂ ਦਾਸ ਹੋ, ਮੈਂ ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀਜੈ ਨਾਮ ਦਾਨ, ਰੱਖੋ ਹੀਐ ਪਰੋਏ, ਆਏ ਪ੍ਰਭ ਸਰਨਾਗਤੀ, ਕਿਰਪਾ ਨਿਧ ਦਿਆਲ, ਏਕ ਅੱਖਰ ਹਰ ਮਨ ਬਸ, ਨਾਨਕ ਹੋਤ ਨਿਹਾਲ, ਕਥਾ ਨਿਤਾ ਪ੍ਰਤ ਹੋਤ ਹੈ, ਸੁਣਿਓ ਸਿੰਘ ਸੁਜਾਨ, ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੈ ਕਲਿਆਣ, ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੈ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।